ਇੱਕ ਭਗਵਾਨ ਗਿਰੀ ਨਾਮ ਦੇ ਮਹਾਤਮਾ ਜੋ ਸੰਨਿਆਸੀ ਸਨ ਇਧਰੋਂ ਪੂਰਬ ਦਿਸ਼ਾ ਤੋਂ ਪਟਨਾ ਸਾਹਿਬ ਦੇ ਇਲਾਕੇ ਚੋਂ ਚੱਲ ਕੇ ਆਏ ਸੀ। ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਜੀ ਦੇ ਪੜਪੋਤਰੇ ਬਾਬਾ ਮੇਹਰ ਚੰਦ ਜੀ ਦੇ ਕੋਲੋਂ ਇਹਨਾਂ ਨੇ ਉਦਾਸੀ ਭੇਖ ਜਿਹੜਾ ਹੈ, ਕਿਉਂਕਿ ਉਦਾਸੀਆਂ ਦਾ ਜਿਹੜਾ ਭੇਖ ਹੁੰਦਾ ਮਜੀਠੇ ਰੰਗ ਦਾ, ਇਹ ਗਾਤੀ ਵੀ ਲਾ ਲੈਂਦੇ ਆ ਮਜੀਠੇ ਰੰਗ ਦੀ, ਤੇ ਸਿਰ ਤੇ ਉਨ ਦੀ ਉੱਚੀ ਜਿਹੀ ਟੋਪੀ ਧਾਰਨ ਕਰਦੇ ਆ, ਗਲ ਦੇ ਵਿੱਚ ਉਨ ਦੀ ਜਿਹੜੀ ਮਾਲਾ ਹੈ ਉਹ ਧਾਰਨ ਕਰਦੇ ਨੇ। ਇਹ ਉਦਾਸੀਆਂ ਦਾ ਭੇਖ ਹੈ ਮਜੀਠਾ ਰੰਗ, ਉਹ ਭੇਖ ਲੈ ਲਿਆ। ਪਰ ਸੰਗਤ ਇਹਨਾਂ ਕੋਲੋਂ ਉਪਦੇਸ਼ ਨਹੀਂ ਸੁਣਦੀ। ਫਿਰ ਮਹਾਰਾਜ ਜੀ ਦੀ ਸ਼ਰਨ ਆਏ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਤੇ ਅਪਾਰ ਬਖਸ਼ਿਸ਼ ਕੀਤੀ ਔਰ ਇਹਨਾਂ ਨੂੰ ਗੁਰੂ ਘਰ ਵੱਲੋਂ ਭਗਤ ਭਗਵਾਨ ਦਾ ਰੁਤਬਾ ਦੇ ਕੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪੂਰਬ ਦਿਸ਼ਾ ਨੂੰ ਭੇਜਿਆ। ਉਦਾਸੀਆਂ ਦੀਆਂ ਜਿਹੜੀਆਂ 6 ਮੁਖੀਆਂ ਹਨ, 6 ਬਖਸ਼ਿਸ਼ਾਂ, ਕਿਉਂਕਿ 4 ਧੂਣੇ ਤੇ 6 ਬਖਸ਼ਿਸ਼ਾਂ ਨੇ, 10 ਮੁਖੀਆਂ ਬਣਦੀਆਂ ਉਦਾਸੀਆਂ ਦੀਆਂ। ਉਦਾਸੀ ਸੰਪਰਦਾਇ ਵਿੱਚ ਜਿਹੜੀਆਂ 6 ਬਖਸ਼ਿਸ਼ਾਂ ਹਨ ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਭਗਤ ਭਗਵਾਨ ਜੀ ਦੀ, ਜਿਨ੍ਹਾਂ ਨੂੰ ਭਗਤ ਭਗਵਾਨੀਏ ਕਹਿੰਦੇ, ਉਹ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਹੈ। ਇਸੇ ਤਰ੍ਹਾਂ ਪਿੱਛੇ ਵੀ ਭਾਈ ਫੇਰੂ ਜੀ ਦਾ ਪ੍ਰਸੰਗ ਆਇਆ ਸੀ, ਉਹ ਵੀ ਸਤਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਜਿਹਨੂੰ ਸੰਗਤ ਸਾਹਿਬੀਏ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਜੀਤ ਮੱਲੀਏ ਤੇ ਬਖਤ ਮੱਲੀਏ, ਤੇ ਇਹ ਜਿਹੜੀਆਂ 2 ਸੰਪਰਦਾਵਾਂ ਨੇ, 2 ਬਖਸ਼ਿਸ਼ਾਂ ਨੇ, ਇਹ ਮਹਾਰਾਜ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇੱਕ ਸੁਥਰੇ ਸ਼ਾਹੀ, ਇਹ 5ਵੀਂ ਸੰਪਰਦਾਇ ਹੈ, 5ਵੀਂ ਬਖਸ਼ਿਸ਼ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਹੈ। ਇਸੇ ਤਰ੍ਹਾਂ ਮੀਆਂ ਸਾਹਿਬੀਏ, ਇਹ ਵੀ 6ਵੀਂ ਬਖਸ਼ਿਸ਼ ਕਹੀ ਜਾਂਦੀ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਇਹ 6 ਬਖਸ਼ਿਸ਼ਾਂ ਹਨ, ਭਗਤ ਭਗਵਾਨੀਏ, ਸੁਥਰੇ ਸ਼ਾਹੀ, ਬਖਤ ਮੱਲੀਏ, ਜੀਤ ਮੱਲੀਏ, ਔਰ ਭਾਈ ਸੰਗਤ ਸਾਹਿਬ ਤੋਂ, ਜਿਹੜੇ ਭਾਈ ਫੇਰੂ ਸਾਹਿਬ ਤੋਂ ਸੰਪਰਦਾਇ ਚੱਲੀ, ਔਰ ਇਸੇ ਤਰ੍ਹਾਂ ਭਾਈ ਮੀਆਂ ਸਾਹਿਬ। ਇਹ 6 ਬਖਸ਼ਿਸ਼ਾਂ ਉਦਾਸੀ ਸੰਪਰਦਾਇ ਦੀਆਂ, ਜਿਨ੍ਹਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ। ਭਾਈ ਭਗਤ ਭਗਵਾਨ ਜੀ ਜਦੋਂ ਇੱਧਰ ਪੂਰਬ ਦਿਸ਼ਾ ਵਿੱਚ ਮਹਾਰਾਜ ਜੀ ਨੇ ਭੇਜਿਆ, ਤਕਰੀਬਨ 200 ਤੋਂ ਵੱਧ ਜਿਹੜੇ ਮਹਾਤਮਾ ਇਹਨਾਂ ਦੀ ਅੱਗੇ ਸੰਗਤ ਕਰਕੇ ਉਹ ਆਤਮ ਗਿਆਨੀ ਹੋਏ, ਤੇ ਉਹਨਾਂ ਨੇ ਵੀ ਫਿਰ ਅੱਗੇ ਮਹਾਂਪੁਰਖਾਂ ਨੇ, ਜਿਹੜੇ 200 ਤੋਂ ਵੀ ਵੱਧ ਸੀ ਮਹਾਂਪੁਰਖਾਂ ਦੀ ਗਿਣਤੀ, ਜਿਹੜੇ ਭਗਤ ਭਗਵਾਨ ਦੇ ਚੇਲੇ ਬਣੇ, ਉਹਨਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ, ਇੱਧਰ ਚੜ੍ਹਦੇ ਵਾਲੇ ਪਾਸੇ ਪਟਨਾ ਸਾਹਿਬ ਤੋਂ ਇੱਧਰ ਆਸਾਮ ਵਾਲੇ ਪਾਸੇ ਨੂੰ ਚਲੇ ਜਾਈਏ, ਜਿੱਧਰ ਜਿੱਧਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਇੱਧਰ ਨੇਪਾਲ ਵਾਲੇ ਪਾਸੇ ਨੂੰ ਚਲੇ ਜਾਈਏ, ਕਾਠਮੰਡੂ ਆਦਿਕ, ਉਹਨਾਂ ਸਾਰੇ ਇਲਾਕਿਆਂ ਵਿੱਚ ਜਿਹੜੇ ਮਹਾਂਪੁਰਖ ਉਦਾਸੀ ਸੰਪਰਦਾਇ ਦੇ ਮਹਾਤਮਾਵਾਂ ਨੇ ਪ੍ਰਚਾਰ ਪ੍ਰਸਾਰ ਕੀਤਾ, ਉਹ ਭਾਈ ਭਗਤ ਭਗਵਾਨ ਜੀ ਦੀ ਜਿਹੜੀ ਸੰਪਰਦਾਇ ਸੀ, ਬਖਸ਼ਿਸ਼ ਸੀ, ਉਹਦੇ ਵਿੱਚੋਂ ਹੀ ਉਹ ਸਾਰੇ ਮਹਾਤਮਾ ਮਹਾਂਪੁਰਖ ਹੋਏ। ਏਦਾਂ ਇਹਨਾਂ ਦੀ ਵੰਡ ਹੋਈ ਸੀ। 6 ਬਖਸ਼ਿਸ਼ਾਂ ਵਾਲੇ ਮਹਾਂਪੁਰਖਾਂ ਨੇ ਵੱਖੋ ਵੱਖਰੇ ਇਲਾਕਿਆਂ 'ਚ ਵਿਚਰ ਕੇ ਪ੍ਰਚਾਰ ਕੀਤਾ। ਭਾਈ ਮੀਆਂ ਸਾਹਿਬ ਜੀ ਜੋ 9ਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਹੋਏ, ਉਹਨਾਂ ਦੀ ਜਿਹੜੀ ਸੰਪਰਦਾਇ ਆ ਉਹ ਆਪਣੇ ਇੱਧਰ ਪਟਿਆਲੇ ਦੇ ਇਲਾਕੇ ਦੇ ਵਿੱਚ, ਜਿੰਨਾ ਇਹ ਇਲਾਕਾ ਹੈ, ਇਸ ਪਾਸੇ ਭਾਈ ਮੀਆਂ ਸਾਹਿਬ ਦੀ ਜਿਹੜੀ ਸੰਪਰਦਾਇ, ਉਹਨਾਂ ਨੇ ਮਹਾਂਪੁਰਖਾਂ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ। ਜਿਹੜੇ ਦੀਵਾਨ ਟੋਡਰ ਮੱਲ ਜੀ ਸਨ, ਜਿਨ੍ਹਾਂ ਸਾਹਿਬਜ਼ਾਦਿਆਂ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ, ਦੀਵਾਨ ਟੋਡਰ ਮੱਲ ਜੀ ਨੇ ਜਿਹੜੀ ਗੁਰਸਿੱਖੀ ਧਾਰਨ ਕੀਤੀ ਸੀ, ਇਹ ਪਹਿਲਾਂ ਸਹਿਜਧਾਰੀ ਸਨ। ਭਾਈ ਮੀਆਂ ਸਾਹਿਬ ਜੀ ਦੀ ਸੰਗਤ ਕੀਤੀ ਇਹਨਾਂ ਨੇ, ਭਾਈ ਮੀਆਂ ਸਾਹਿਬ ਤੋਂ ਇਹਨਾਂ ਨੂੰ ਗੁਰਸਿੱਖੀ ਦਾ ਰੰਗ ਲੱਗਾ ਤੇ ਗੁਰੂ ਘਰ ਦੇ ਸਿੱਖ ਬਣੇ। ਕਿੱਡੀ ਵੱਡੀ ਸੇਵਾ ਦੀਵਾਨ ਟੋਡਰ ਮੱਲ ਜੀ ਨੇ ਕੀਤੀ, ਇਹ ਭਾਈ ਮੀਆਂ ਸਾਹਿਬ ਜੀ ਦੀ ਸੰਗਤ ਵਿੱਚੋਂ ਹੀ ਗੁਰਸਿੱਖ ਸਜੇ ਸਨ। ਇੱਦਾਂ ਬੜੇ ਬੜੇ ਨਾਮ ਰਸੀਏ ਗੁਰਸਿੱਖ, ਜੀਤ ਮੱਲੀਏ, ਬਖਤ ਮੱਲੀਏ, ਜਿੰਨੇ ਵੀ ਮਹਾਂਪੁਰਖ, ਇਹਨਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਘਰ ਦੀ ਸਿੱਖੀ ਦਾ। ਉਹ ਵੱਖਰਾ ਨਹੀਂ ਹੈ ਇਹ ਘਰ, ਉਦਾਸੀਆਂ ਦਾ ਘਰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜਦੋਂ ਸੁਧਾਰ ਲਹਿਰ ਚੱਲੀ, ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਕੁਝ ਕੁ ਮਹੰਤ ਜਿਹੜੇ ਨਰੈਣੂ ਵਰਗੇ ਸਨ, ਉਹਨਾਂ ਦੀ ਕੋਈ ਮਾੜੀ ਮਨਸਾ, ਮਾੜੀ ਬਿਰਤੀ ਸੀ, ਉਹਨਾਂ ਕਰਕੇ ਬਾਕੀ ਦੇ ਜਿਹੜੇ ਉਦਾਸੀ ਮਹਾਤਮਾ, ਚੰਗੇ ਸਾਧੂ ਮਹਾਤਮਾ, ਉਹਨਾਂ ਦਾ ਵੀ ਸਿੱਖਾਂ ਨੇ ਤਿਰਸਕਾਰ ਕਰ ਦਿੱਤਾ ਜੋ ਯੋਗ ਨਹੀਂ। ਜਿਤਨੀਆਂ ਵੀ ਸੰਪਰਦਾਵਾਂ ਹੁੰਦੀਆਂ ਸਾਰੀਆਂ ਸੰਪਰਦਾਵਾਂ ਵਿੱਚ ਕੁਝ ਬੰਦੇ ਮਾੜੇ ਹੋ ਸਕਦੇ ਹੈ, ਪਰ ਸੰਪਰਦਾਵਾਂ ਮਲਨ ਨਹੀਂ ਹੁੰਦੀਆਂ। ਸੰਪਰਦਾਵਾਂ ਤਾਂ ਗੁਰੂ ਸਾਹਿਬ ਨੇ ਆਪ ਚਲਾਈਆਂ ਹਨ। ਸੰਪਰਦਾਇ ਦਾ ਮਤਲਬ ਹੀ ਉਹ ਹੈ ਜਿਹੜੀ ਗੁਰੂ ਪਾਤਸ਼ਾਹ ਨੇ ਖੁਦ ਆਪ ਆਪਣੇ ਹੱਥੀਂ ਚਲਾਈ ਹੋਵੇ। ਜੋ ਸਤਿਗੁਰਾਂ ਦੇ ਕੋਲ ਸੀ ਉਹ ਆਪਣੇ ਅੱਗੇ ਸੇਵਕਾਂ ਨੂੰ ਦੇ ਕੇ ਅੱਗੇ ਤੋਰਿਆ ਹੋਵੇ, ਉਹਨੂੰ ਸੰਪਰਦਾਇ ਕਹਿੰਦੇ ਹਨ। ਤੋ ਸਾਰੇ ਜਿੰਨੇ ਵੀ ਮਤ ਨੇ, ਸਰਬ ਮਤਾਂ ਵਿੱਚ ਚੰਗੇ ਮਾੜੇ ਬੰਦੇ ਹੁੰਦੇ, ਪਰ ਸਾਰੇ ਮਤ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ। ਜੇ ਮੁਸਲਮਾਨਾਂ ਚ ਔਰੰਗਜ਼ੇਬ ਵਰਗੇ ਜਰਵਾਣੇ ਸੀ, ਮੀਰ ਮੰਨੂ ਵਰਗੇ ਜਰਵਾਣੇ ਸੀ, ਜ਼ਕਰੀਏ ਵਰਗੇ ਜਰਵਾਣੇ ਸੀ, ਅਬਦਾਲੀ ਵਰਗੇ ਜਰਵਾਣੇ ਸੀ, ਤਾਂ ਭਾਈ ਗਨੀ ਖਾਂ, ਨਬੀ ਖਾਂ ਵਰਗੇ ਗੁਰੂ ਘਰ ਦੇ ਸੇਵਕ ਵੀ ਸਨ। ਮਹਾਰਾਜ ਜੀ ਦੇ ਸ਼ਰਧਾਲੂ ਪੀਰ ਬੁੱਢਣ ਸ਼ਾਹ ਜੀ ਵਰਗੇ, ਪੀਰ ਬੁੱਧੂ ਸ਼ਾਹ ਜੀ ਵਰਗੇ ਚੰਗੇ ਚੰਗੇ ਨਾਮ ਰਸੀਏ ਆਤਮ ਗਿਆਨੀ ਮਹਾਂਪੁਰਖ ਵੀ ਗੁਰੂ ਸਾਹਿਬ ਦੇ ਮੁਰੀਦ ਸਨ। ਇਸ ਕਰਕੇ ਉਦਾਸੀਆਂ ਦੇ ਨਾਲ ਜਿਹੜਾ ਪਿੱਛੇ ਜਿਹਾ ਕੁਝ ਜ਼ਿਆਦਾ ਵਰਤਾਰਾ ਵਰਤਿਆ, ਹੁਣ ਮਹਾਰਾਜ ਜੀ ਦੀ ਕਿਰਪਾ ਨਾਲ ਮੁੜ ਕੇ ਉਦਾਸੀਨ ਸੰਪਰਦਾਇ ਦੇ ਮਹਾਤਮਾ ਮੁੜ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਹਨ। ਬਹੁਤ ਸਾਰੇ ਮਹਾਤਮਾ ਬਾਬਾ ਸ਼੍ਰੀ ਚੰਦਰ ਜੀ ਦੀ, ਉਹਨਾਂ ਦੀ ਜਿਹੜੀ ਉਹਨਾਂ ਦੇ ਦਿਨ ਹਨ, ਉਹਨਾਂ ਦੇ ਕੀਤੇ ਹੋਏ ਜਿਹੜੇ ਸਿੱਖਾਂ ਵਾਸਤੇ, ਗੁਰੂ ਪੰਥ ਵਾਸਤੇ ਜਿਹੜੀਆਂ ਕਾਲੀਆਂ ਹੋਈਆਂ ਕਾਲਣਾ ਹਨ, ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰ ਰਹੇ। ਆਓ ਅਗਲੇਰਾ ਪ੍ਰਸੰਗ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਿਸੂ ਦੇਸ਼ ਤੇ ਸੰਗਤ ਆਈ।
ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਕੀਰਤਪੁਰ ਸਾਹਿਬ ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਤੋ ਕਿਸੇ ਦੇਸ਼ ਤੋਂ ਕੁਝ ਸੰਗਤ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈ ਹੈ।
ਬੰਦਨ ਕਰੀ ਪੀਟ ਅਰਪਾਈ,
ਸੰਗਤ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਜਥਾ ਸ਼ਕਤ ਜੋ ਭੇਟਾਵਾਂ ਲੈ ਕੇ ਆਏ ਸਨ, ਉਹ ਭੇਟਾਵਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਚ ਭੇਟਾ ਕੀਤੀਆਂ।
ਕੀਤਕ ਦਿਨ ਰਹਿ ਬੈਠੇ ਪਾਸ,
ਕੁਝ ਦਿਨ ਸਤਿਗੁਰਾਂ ਦੀ ਸੰਗਤ ਵਿੱਚ ਮਹਾਰਾਜ ਜੀ ਦੇ ਪਾਸ ਹੀ ਰਹੇ। ਗੁਰਸਿੱਖ ਸੰਗਤਾਂ ਜਦੋਂ ਪੁਰਾਤਨ ਸਮੇਂ ਦੂਰੋਂ ਦਰੇਡਿਓ ਚੱਲ ਕੇ ਆਉਂਦੇ ਤੇ ਅੱਜ ਵਾਂਗੂ ਸਾਧਨ ਨਹੀਂ ਸੀ ਹੁੰਦੇ। ਅੱਜ ਕੱਲ੍ਹ ਤਾਂ ਸਾਡੇ ਕੋਲ ਆਵਾਜਾਈ ਦੇ ਸਾਧਨ ਨੇ, ਹੱਲੇ ਨਾਲ ਹੀ ਆਪਾਂ ਜਾਂਦੇ ਹਾਂ, ਇੱਕ ਦਿਨ ਚ ਦੂਰ ਦੁਰਾਡਿਓ ਮੁੜ ਕੇ ਦਰਸ਼ਨ ਕਰਕੇ ਪਰਤ ਆਉਂਦੇ ਹਾਂ। ਜਾਂ ਹੋਰ ਕਿਤੇ ਦੂਰ ਅਸਥਾਨਾਂ ਤੇ ਤਖਤਾਂ ਤੇ ਜਾਈਏ ਤਾਂ ਵੀ ਪੰਜਾਂ ਸੱਤਾਂ ਦਿਨਾਂ ਬਾਅਦ ਮੁੜ ਆਉਂਦੇ ਹਾਂ। ਪੁਰਾਤਨ ਗੁਰਸਿੱਖ ਪਹਿਲਾਂ ਰਸਤੇ ਚ ਪੈਦਲ ਤੁਰ ਕੇ ਆਉਂਦੇ, ਕਈ ਕਈ ਦਿਨ ਤਾਂ ਉਹਨਾਂ ਨੂੰ ਤੁਰ ਕੇ ਆਉਂਦਿਆਂ ਲੱਗਦੇ। ਫਿਰ ਜਦੋਂ ਗੁਰੂ ਘਰ ਆਉਂਦੇ ਤੇ ਐਸਾ ਨਹੀਂ ਸੀ ਵੀ ਇੱਕ ਰਾਤ ਜਾਂ ਦੋ ਰਾਤਾਂ ਰਹੇ ਤੇ ਚਲੇ ਗਏ। ਜਦੋਂ ਇੰਨੀ ਮਿਹਨਤ ਕਰਕੇ ਆਏ ਤੇ ਫਿਰ ਗੁਰੂ ਸਾਹਿਬ ਜੀ ਦੀ ਸੰਗਤ ਦਾ ਕਈ ਕਈ ਦਿਨ ਲਾਭ ਲੈਂਦੇ, ਕੋਈ ਦਸ ਦਸ ਦਿਨ, ਪੰਦਰਾਂ ਪੰਦਰਾਂ ਦਿਨ, ਕਈ ਗੁਰਸਿੱਖ ਮਹੀਨਾ ਮਹੀਨਾ, ਦੋ ਦੋ ਮਹੀਨੇ ਵੀ ਮਹਾਰਾਜ ਜੀ ਦੀ ਸੰਗਤ ਚ ਰਹਿੰਦੇ, ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੇ, ਸੇਵਾ ਕਰਦੇ, ਸਿਮਰਨ ਕਰਦੇ ਹਨ।
ਕਰਤ ਪਈ ਪੁਨ ਇਮੇ ਅਰਦਾਸ,
ਜਦੋਂ ਇਹਨਾਂ ਸਿੱਖਾਂ ਨੂੰ ਸੰਗਤ ਨੂੰ ਕੁਝ ਦਿਨ ਰਹਿੰਦਿਆਂ ਮਹਾਰਾਜ ਜੀ ਦੇ ਚਰਨਾਂ ਚ ਬੀਤ ਗਏ, ਮਹਾਰਾਜ ਜੀ ਦੇ ਬਚਨ ਬਿਲਾਸ ਸੁਣਦੇ। ਇੱਕ ਦਿਨ ਇਹਨਾਂ ਸਿੱਖਾਂ ਨੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ। ਇਹ ਬੇਨਤੀ ਸਾਡੀ ਵੀ ਹੈ ਸਾਰਿਆਂ ਦੀ, ਸਾਡੇ ਵੀ ਕਈਆਂ ਦੇ ਅੰਦਰ ਇਹ ਸਵਾਲ ਹੋਵੇਗਾ ਜੋ ਉਹਨਾਂ ਗੁਰਸਿੱਖਾਂ ਦੇ ਅੰਦਰ ਸੀ। ਉਹਨਾਂ ਸਿੱਖਾਂ ਨੇ ਉਹ ਸਵਾਲ ਕਰਕੇ ਸਾਡੇ ਤੇ ਪਰਉਪਕਾਰ ਕੀਤਾ ਵੀ ਸਾਡੇ ਲਈ ਜਵਾਬ ਆ ਜਾਏ, ਤਾਂ ਉਹਨਾਂ ਗੁਰਸਿੱਖਾਂ ਮਹਾਂਪੁਰਖਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ।
ਨਾਮ ਤਰੀਕ ਸਿੱਖ ਸਤਿਗੁਰ ਕੇ,
ਮਹਾਰਾਜ ਅਸੀਂ ਤੁਹਾਡੇ ਨਾਮ ਤਰੀਕ ਸਿੱਖ ਹਾਂ। ਨਾਮ ਤਰੀਕ ਦਾ ਮਤਲਬ ਹੁੰਦਾ ਵੀ ਉਦਾਂ ਤਾਂ ਸਿੱਖੀ ਦਾ ਘਰ ਬੜੀ ਦੂਰ ਹੈ ਖਾਲਸਾ ਜੀ, ਸਿੱਖੀ ਕਮਾਉਣੀ, ਸਿੱਖੀ ਦੇ ਮਹਿਲ ਵਿੱਚ ਜਾ ਕੇ ਪ੍ਰਵੇਸ਼ ਕਰਨਾ ਉਹ ਘਰ ਬੜੀ ਦੂਰ ਹੈ, ਬੜੀ ਕਰੜੀ ਘਾਲਣਾ ਤੋਂ ਬਾਅਦ। ਬੜੇ ਬਿਖਮ ਮਾਰਗ ਤੇ ਚੱਲਣ ਤੋਂ ਬਾਅਦ ਉਸ ਘਰ ਦੀ ਪ੍ਰਾਪਤੀ ਹੁੰਦੀ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਵਾਲੀ ਖੇਡ ਹੈ ਸਿੱਖੀ। ਗੁਰਸਿੱਖੀ ਬਾਰੀਕ ਹੈ, ਖੰਡੇ ਨਾਲੋਂ ਸੁਣੀਆਂ ਤਿੱਖੀ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ ਰਾਹ ਆ ਸਿੱਖੀ ਦਾ। ਤੋ ਪਰ ਅਸੀਂ ਤਾਂ ਸਾਰੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਕਿਉਂਕਿ ਸਿੱਖਾਂ ਦੇ ਘਰ ਜਨਮੇ ਆ। ਇਸ ਕਰਕੇ ਨਾਮ ਦੇ ਤਾਂ ਆਪਾਂ ਸਾਰੇ ਹੀ ਸਿੱਖ ਹਾਂ ਨਾ। ਕੋਈ ਸਾਨੂੰ ਪੁੱਛੇ ਤੁਸੀਂ ਕੌਣ ਹੋ, ਕੋਈ ਵਿਰਲਾ ਹੀ ਕਹਿੰਦਾ ਹੋਵੇਗਾ ਵੀ ਮੈਂ ਫਲਾਣਾ ਜਾਤੀ ਦਾ ਜਾਂ ਮੈਂ ਅਮਕੀ ਜਾਤੀ ਦਾ ਹਾਂ। ਪਰ ਜਿਹੜੇ ਬਾਣੀ ਪੜ੍ਹਨ ਵਾਲੇ ਸਿੱਖ ਨੇ ਉਹ ਆਪਣੀ ਜਾਤੀ ਵਿਸ਼ੇਸ਼ ਸੂਚਕ ਨਾਲ ਨਹੀਂ ਕਹਿੰਦੇ ਅਸੀਂ ਫਲਾਣੇ ਹਾਂ, ਉਹ ਕਹਿੰਦੇ ਮਹਾਰਾਜ ਅਸੀਂ ਸਿੱਖ ਹਾਂ। ਤੋ ਸਿੱਖ ਸਾਰੇ ਆਪਾਂ ਸਿੱਖ ਕਹਾਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣੇ ਵਾਲੇ, ਮੰਨਣੇ ਵਾਲੇ, ਆਰਾਧਣੇ ਵਾਲੇ ਸਿੱਖ ਨੇ। ਤੋ ਮਹਾਰਾਜ ਅਸੀਂ ਨਾਮ ਤਰੀਕ ਸਿੱਖ ਹਾਂ, ਵੀ ਨਾਮ ਦੇ ਤਾਂ ਸਿੱਖ ਹਾਂ। ਉੱਦਾਂ ਮਹਾਰਾਜ ਭਾਵੇਂ ਸਾਡੇ ਅੰਦਰ ਸਿੱਖੀ ਦੀ ਖੇਡ ਨਾ ਹੋਵੇ ਪਰ ਤੁਹਾਡੇ ਸਿੱਖਾਂ ਦੇ ਘਰ ਜਨਮੇ ਆ, ਤੁਹਾਡੀ ਸ਼ਰਨ ਚ ਆਉਂਦੇ ਆ, ਤੋ ਨਾਮ ਦੇ ਅਸੀਂ ਸਿੱਖ ਹਾਂ।
ਕਰੋ ਬਿਨਾਸਨ ਸੰਸੀ ਉਰਕੀ।
ਮਹਾਰਾਜ ਸਾਡੇ ਅੰਦਰ ਦੇ ਜਿਹੜੇ ਸੰਸੇ ਨੇ ਉਹ ਆਪ ਦੀ ਕਿਰਪਾ ਕਰਕੇ ਨਿਵਾਰੋ। ਸਾਡੇ ਅੰਦਰ ਇੱਕ ਸੰਸਾ ਹੈ, ਇਹ ਸੰਸਾ ਜੋ ਉਹਨਾਂ ਦੇ ਅੰਦਰ ਸੀ ਮੈਂ ਪਹਿਲਾਂ ਬੇਨਤੀ ਕੀਤੀ, ਸਾਡੇ ਵੀ ਕਈਆਂ ਦੇ ਅੰਦਰ ਹੋਵੇਗਾ। ਕਹਿਣ ਲੱਗੇ ਮਹਾਰਾਜ ਸਾਡੇ ਅੰਦਰ ਦਾ ਇੱਕ ਸੰਸਾ ਹੈ, ਭਾਵੇਂ ਤੁਹਾਡੇ ਸਿੱਖ ਹਾਂ, ਅਸੀਂ ਨਾਮ ਤਰੀਕ ਹਾਂ ਤੇ ਹੈ ਤਾਂ ਸਿੱਖ ਹੀ ਆ ਨਾ ਆਪ ਜੀ ਦੇ, ਤੇ ਸਿੱਖ ਨੇ ਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਜੇ ਕੋਈ ਸੰਸਾ ਹੋਵੇ, ਸੰਦੇਹ ਹੋਵੇ। ਤਾਂ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਅੰਦਰ ਦਾ ਜਿਹੜਾ ਸੰਸਾ ਹੈ, ਸੰਦੇਹ ਹੈ, ਉਹ ਦੂਰ ਕਰੋ।
ਪਾਠ ਕਰੇ ਅੰਮ੍ਰਿਤ ਗੁਰਬਾਣੀ।
ਮਹਾਰਾਜ ਜੀ ਅਸੀਂ ਨਿਤਾ ਪ੍ਰਤੀ ਗੁਰਬਾਣੀ ਪੜ੍ਹਦੇ ਹਾਂ, ਰੋਜ਼ ਗੁਰਬਾਣੀ ਪੜ੍ਹਦੇ ਹਾਂ। ਆਪਾਂ ਵੀ ਬੇਅੰਤ ਗੁਰਸਿੱਖ ਰੋਜ਼ ਜਪਜੀ ਸਾਹਿਬ ਪੜ੍ਹਦੇ, ਕੋਈ ਸੁਖਮਣੀ ਸਾਹਿਬ ਦਾ ਪਾਠ ਕਰਦਾ, ਕੋਈ ਚੰਡੀ ਦੀ ਵਾਰ ਦਾ ਪਾਠ ਕਰਦਾ, ਕੋਈ ਆਸਾ ਦੀ ਵਾਰ ਦਾ ਪਾਠ ਕਰਦਾ, ਕੋਈ ਅਕਾਲ ਉਸਤਤ ਦੀ ਬਾਣੀ ਪੜ੍ਹਦਾ, ਕੋਈ ਗਿਆਨ ਪ੍ਰਬੋਧ ਪੜ੍ਹਦਾ, ਕੋਈ ਬਚਿੱਤਰ ਨਾਟਕ ਦਾ ਪਾਠ ਕਰਦਾ, ਕੋਈ ਦੱਖਣੀ ਓਂਕਾਰ ਦਾ ਜਾਪ ਕਰਦਾ, ਕੋਈ ਸਿੱਧ ਗੋਸ਼ਟ, ਕੋਈ ਬਾਵਨ ਅੱਖਰੀ, ਕੋਈ ਜੈਤਸਰੀ ਦੀ ਵਾਰ ਪੜ੍ਹਦਾ ਰੋਜ਼। ਏਦਾਂ ਗੁਰਸਿੱਖ ਗੁਰਬਾਣੀ ਪੜ੍ਹਦੇ ਆ ਸਾਰੇ ਤਕਰੀਬਨ। ਜਪਜੀ ਸਾਹਿਬ ਤਾਂ ਬਹੁਤ ਗੁਰਸਿੱਖ ਰੋਜ਼ ਆਪਾਂ ਸਾਰੇ ਕਰਦੇ ਹਾਂ। ਮਹਾਰਾਜ ਜੀ ਅਸੀਂ ਜਦੋਂ ਗੁਰਬਾਣੀ ਦਾ ਨਿੱਤ ਪਾਠ ਕਰਦੇ, ਉਹਨਾਂ ਸਿੱਖਾਂ ਨੇ ਪੁੱਛਿਆ ਕਿ ਅਸੀਂ ਜਦੋਂ ਨਿੱਤ ਗੁਰਬਾਣੀ ਦਾ ਪਾਠ ਕਰਦੇ ਹਾਂ,
ਅਰਥ ਪਰਮਾਰਥ ਰੀਤ ਨ ਜਾਣੀ।
ਮਹਾਰਾਜ ਜਿਹੜੀ ਗੁਰਬਾਣੀ ਦੇ ਅਸੀਂ ਨਿਤਨੇਮ ਦੇ ਵਿੱਚ ਪਾਠ ਕਰਦੇ ਹਾਂ ਤੇ ਗੁਰਬਾਣੀ ਦੇ ਜਿਹੜੇ ਪਰਮਾਰਥ ਦੀ ਖੇਡ ਦੇ ਅਰਥ ਨੇ ਉਹਦੀ ਮਰਿਆਦਾ ਦਾ ਸਾਨੂੰ ਨਹੀਂ ਪਤਾ ਲੱਗਦਾ। ਪਰਮਾਰਥ ਨੂੰ ਦੱਸਣ ਵਾਲੇ ਗੁਰਬਾਣੀ ਦੇ ਅਰਥਾਂ ਦੀ ਜਿਹੜੀ ਰੀਤ ਹੈ ਜਾਂ ਅਰਥ ਤੇ ਜਿਹੜੇ ਭਾਵ ਨੇ, ਭਾਵ ਅਰਥ, ਅੱਖਰੀ ਅਰਥ ਤਾਂ ਸਾਨੂੰ ਸਮਝ ਆ ਜਾਣਗੇ ਪਰ ਜਿਹੜੇ ਭਾਵ ਅਰਥ ਨੇ ਉਹ ਨਹੀਂ ਸਮਝ ਆਉਂਦੇ। ਮਹਾਰਾਜ ਉਹ ਬਾਣੀ ਦਾ ਪਾਠ ਕਰਦਿਆਂ ਸਾਨੂੰ ਕਈ ਵਾਰੀ ਅਰਥਾਂ ਦਾ ਬੋਧ ਨਹੀਂ ਹੁੰਦਾ।
ਜੋ ਮਾਰਗ ਗੁਰ ਸ਼ਬਦ ਬਤਾਏ,
ਜੋ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਆਪਣੇ ਸ਼ਬਦਾਂ ਵਿੱਚ ਮਾਰਗ ਦੱਸਿਆ ਹੈ, ਪਰਮੇਸ਼ਰ ਦੇ ਘਰ ਨੂੰ ਜਾਣ ਦਾ ਰਸਤਾ ਦੱਸਿਆ ਹੈ,
ਸੋ ਹਮ ਤੇਨੇ ਜਾਏ ਕਮਾਏ।
ਮਹਾਰਾਜ ਸਾਡੇ ਕੋਲੋਂ ਕਮਾਇਆ ਨਹੀਂ ਜਾਂਦਾ ਕਿਉਂਕਿ ਸਾਨੂੰ ਅਰਥਾਂ ਦਾ ਹੀ ਨਹੀਂ ਪਤਾ ਲੱਗਦਾ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ ਤੇ ਅੱਖਰੀ ਅਰਥ ਤਾਂ ਸਾਨੂੰ ਕਈ ਵਾਰੀ ਸਮਝ ਆ ਜਾਂਦੇ ਨੇ ਪਰ ਜਿਹੜੇ ਭਾਵ ਅਰਥ ਨੇ ਉਹ ਤਾਂ ਬਿਲਕੁਲ ਹੀ ਨਹੀਂ ਸਮਝ ਆਉਂਦੇ। ਅੱਖਰੀ ਅਰਥ ਤਾਂ ਅਸੀਂ ਟੀਕਿਆਂ ਚ ਵੀ ਪੜ੍ਹ ਲੈਂਦੇ ਹਾਂ, ਭਾਵ ਅਰਥ ਜਿਹੜੇ ਗੁਰਬਾਣੀ ਦੇ ਨੇ ਉਹ ਗੁਰੂ ਖਾਲਸਾ ਜੀ, ਗੁਰੂ ਸਾਹਿਬ ਜੀ ਦੀ ਦਇਆ ਮਾਇਆ ਨਾਲ ਹੀ ਸਮਝ ਆਉਂਦੇ ਹੈ। ਅੱਖਰੀ ਅਰਥ ਤਾਂ ਤੁਸੀਂ ਇਹ ਸ਼ਬਦ ਅਕਸਰ ਪੜ੍ਹਦੇ ਸੁਣਦੇ ਹੋ, ਜਦੋਂ ਮਹਾਰਾਜ ਜੀ ਬਚਨ ਉਚਾਰਦੇ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਧ ਕਟਾਰੇ ਜੇ ਬੜਾ ਤਿੰਨ ਲੋਭੀ ਲੋਭ ਲੁਭਾਇਆ। ਅੱਖਰੀ ਅਰਥ ਤਾਂ ਇਹ ਨੇ ਕਿ ਮੋਰ ਬੋਲ ਰਹੇ ਨੇ ਜੀ, ਰੁਣ ਚੁਣ ਦਾ ਮਤਲਬ ਹੁੰਦਾ ਵੀ ਮਿੱਠੀ ਮਿੱਠੀ ਆਵਾਜ਼ ਚ ਮੋਰ ਬੋਲਦੇ ਆ। ਕਦੋਂ? ਜਦੋਂ ਭੈਣੇ ਸਾਵਣ ਆਉਂਦਾ। ਪਰ ਇਹਦੇ ਨਾਲ ਪਰਮਾਰਥਕ ਅਰਥ ਕੀ ਸਿੱਧ ਹੋਇਆ? ਉਹ ਭਾਵ ਅਰਥ ਸਮਝਣ ਲਈ ਗੁਰਬਾਣੀ ਨੂੰ ਪੁਨਾ ਪੁਨਾ ਅਭਿਆਸ ਕਰਕੇ ਪੜ੍ਹਨਾ ਪੈਂਦਾ। ਜਦੋਂ ਬਾਰੰਬਾਰ ਅਭਿਆਸ ਕਰਾਂਗੇ ਗੁਰਬਾਣੀ ਦਾ, ਫਿਰ ਗੁਰਬਾਣੀ ਦੇ ਭਾਵ ਅਰਥ ਸਮਝ ਆਉਣੇ ਸ਼ੁਰੂ ਹੁੰਦੇ। ਮਸਕੀਨ ਜੀ ਕਹਿੰਦੇ ਹੁੰਦੇ ਕਿ ਮੈਂ ਜਪਜੀ ਸਾਹਿਬ ਦਾ ਟੀਕਾ ਕੀਤਾ ਸੀ ਕੁਝ ਸਾਲ ਪਹਿਲਾਂ ਆਪਣੇ ਜੀਵਨ ਵਿੱਚ, ਪਰ ਕਹਿੰਦੇ ਹੁਣ ਜਦੋਂ ਮੈਂ ਜਪਜੀ ਸਾਹਿਬ ਪੜ੍ਹਦਾ ਤੇ ਮੈਨੂੰ ਇਉਂ ਲੱਗਦਾ ਵੀ ਉਹ ਅਰਥ ਮੈਂ ਸਹੀ ਨਹੀਂ ਕਰ ਸਕਿਆ, ਕਿਉਂਕਿ ਅੱਜ ਮੈਨੂੰ ਕੁਝ ਹੋਰ ਸਮਝ ਆ ਰਹੀ ਹੈ, ਉਹਦੇ ਕੁਝ ਹੋਰ ਭਾਵ ਸਮਝ ਆ ਰਹੇ ਨੇ। ਤੂੰ ਸੈਂਕੜੇ ਟੀਕੇ, ਤੁਹਾਨੂੰ ਜਪਜੀ ਸਾਹਿਬ ਦੇ 100 ਤੋਂ ਵੀ ਵੱਧ ਟੀਕੇ ਮਿਲਦੇ ਆ, ਪਰ ਇੱਕ ਟੀਕਾ ਦੂਜੇ ਨਾਲ ਨਹੀਂ ਮਿਲਦਾ, ਸਭ ਦੇ ਭਾਵ ਵੱਖੋ ਵੱਖਰੇ। ਤੋ ਗੁਰਬਾਣੀ ਮਹਾਰਾਜ ਜੀ ਦੀ ਬੜੀ ਡੂੰਘੀ ਹੈ, ਜਿਵੇਂ ਜਿਵੇਂ ਸੁਰਤ ਸੂਖਮ ਹੁੰਦੀ ਚਲੀ ਜਾਂਦੀ ਹੈ, ਤਿਵੇਂ ਤਿਵੇਂ ਭਾਵ ਹੋਰ ਅੱਗੇ ਸਾਹਮਣੇ ਸਨਮੁਖ ਪ੍ਰਗਟ ਹੁੰਦੇ ਚਲੇ ਜਾਂਦੇ। ਕਹਿਣ ਲੱਗੇ ਮਹਾਰਾਜ ਜੀ ਨੂੰ ਸਿੱਖ ਕਿ ਪਾਤਸ਼ਾਹ ਅਸੀਂ ਪੜ੍ਹਦੇ ਹਾਂ, ਪਰ ਸਾਡੇ ਕੋਲੋਂ ਕਈ ਵਾਰੀ ਭਾਵ ਅਰਥ ਸਾਨੂੰ ਸਮਝ ਨਹੀਂ ਆਉਂਦੇ, ਤੇ ਸਾਡੇ ਕੋਲੋਂ ਜਿਹੜਾ ਰਾਹ ਦੱਸਿਆ ਹੁੰਦਾ ਗੁਰਬਾਣੀ ਵਿੱਚ ਉਹ ਕਮਾਇਆ ਨਹੀਂ ਜਾਂਦਾ, ਕਿਉਂਕਿ ਜਦੋਂ ਪਤਾ ਹੀ ਨਹੀਂ ਲੱਗੇਗਾ ਤੇ ਕਮਾਵਾਂਗੇ ਕਿਵੇਂ। ਹਾਂਜੀ,
ਪਾਠ ਕਰਨ ਕੋ ਨੇਮ ਨਿਭਾਏ,
ਬਸ ਅਸੀਂ ਪਾਠ ਕਰਨ ਦਾ ਨੇਮ ਜ਼ਰੂਰ ਨਿਭਾਉਂਦੇ ਹਾਂ, ਵੀ ਅਸੀਂ ਨੇਮ ਜ਼ਰੂਰ ਆਪਣਾ ਨਿਭਾ ਲੈਂਦੇ ਹਾਂ ਵੀ ਰੋਜ਼ ਜਪਜੀ ਸਾਹਿਬ ਸੁਖਮਣੀ ਸਾਹਿਬ ਪੜ੍ਹਨਾ ਤੇ ਰੋਜ਼ ਹੀ ਪੜ੍ਹਨਾ। ਕਈ ਵਾਰੀ ਅਰਥ ਨਹੀਂ ਸਾਨੂੰ ਸਮਝ ਆਉਂਦੇ, ਪਰ ਅਸੀਂ ਆਪਣਾ ਨੇਮ ਨਿਭਾਉਂਦੇ ਹਾਂ ਜ਼ਰੂਰ ਗੁਰਬਾਣੀ ਪੜ੍ਹਨ ਦਾ। ਹਾਂਜੀ,
ਪੜੀ ਸਦਾ ਬਾਣੀ ਅਵਗਾਹੇ,
ਔਰ ਸਦਾ ਗੁਰਬਾਣੀ ਪੜ੍ਹਦੇ ਹਾਂ। ਕਈ ਵਾਰੀ ਸਾਰਾ ਸਾਰਾ ਦਿਨ ਹੀ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਹਾਂ, ਕਈ ਗੁਰਸਿੱਖ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ, ਕੋਈ 31 ਪਾਠ, ਕੋਈ 51 ਪਾਠ ਵੀ ਕਰ ਲੈਂਦਾ। ਤੋ ਮਹਾਰਾਜ, ਸਾਰਾ ਦਿਨ ਅਸੀਂ ਗੁਰਬਾਣੀ ਦਾ ਅਭਿਆਸ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ,
ਕਿਆ ਹੋਵੇ ਗਤ ਅੰਤ ਹਮਾਰੀ।
ਪਰ ਜੇ ਅਸੀਂ ਗੁਰਬਾਣੀ ਦੇ ਸਾਨੂੰ ਅਰਥਾਂ ਦਾ ਹੀ ਨਹੀਂ ਪਤਾ ਲੱਗਦਾ, ਤੇ ਅਰਥਾਂ ਤੋਂ ਬਿਨਾਂ ਹੀ ਸਮਝੇ ਬਿਨਾਂ ਅਸੀਂ ਗੁਰਬਾਣੀ ਪੜ੍ਹੀ ਜਾਈਏ ਨੇਮ ਨਾਲ, ਤੇ ਸਾਡਾ ਅੰਤ ਨੂੰ ਕੀ ਹੋਵੇਗਾ? ਕਿ ਸਾਡੀ ਮੁਕਤੀ ਹੋਵੇਗੀ, ਕਿ ਸਾਡੀ ਕਲਿਆਣ ਹੋਵੇਗੀ? ਵੀ ਉੱਦਾਂ ਅਸੀਂ ਬਾਣੀ ਪੜ੍ਹੀ ਜਾਈਏ, ਜੇ ਅਰਥ ਨਾ ਵੀ ਸਮਝ ਆਉਣ, ਨੇਮ ਨਾਲ ਪੜ੍ਹੀ ਜਾਈਏ, ਤੇ ਕੀ ਉਹ ਬਾਣੀ ਸਾਡੀ ਕਲਿਆਣ ਕਰੇਗੀ? ਇਹ ਸਵਾਲ ਸਾਡੇ ਅੰਦਰ ਵੀ ਹੋਵੇਗਾ ਕਿ ਜੇ ਅਰਥਾਂ ਦਾ ਨਾ ਪਤਾ ਲੱਗੇ ਗੁਰਬਾਣੀ ਪੜ੍ਹੀ ਜਾਈਏ, ਤੇ ਕੀ ਗੁਰਬਾਣੀ ਨੇ ਸਾਡਾ ਭਲਾ ਕਰਨਾ, ਸਾਡੀ ਕਲਿਆਣ ਕਰੇਗੀ ਜੇ ਅਰਥ ਨਹੀਂ ਆਉਂਦੇ ਸਮਝ? ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਾਰ ਕਰਕੇ ਨਾ, ਆਖੇ ਜੀ ਤੁਸੀਂ ਬਾਣੀ ਪੜ੍ਹਦੇ ਹੋ, ਜੇ ਤੁਹਾਨੂੰ ਅਰਥਾਂ ਦਾ ਨਹੀਂ ਪਤਾ ਫਿਰ ਪੜ੍ਹੀ ਦਾ ਕੀ ਫਾਇਦਾ? ਉਹ ਫਿਰ ਜਿਹੜੇ ਪੜ੍ਹਦੇ ਹੁੰਦੇ ਉਹ ਵੀ ਪੜ੍ਹਨੀ ਛੱਡ ਦਿੰਦੇ, ਵੀ ਜੇ ਅਰਥਾਂ ਦਾ ਨਹੀਂ ਪਤਾ ਲੱਗਦਾ ਤੇ ਫਿਰ ਪੜ੍ਹਨ ਦਾ ਫਾਇਦਾ ਹੀ ਕੀ, ਆਪਾਂ ਪੜ੍ਹਦੇ ਹੀ ਕੋਈ ਨਹੀਂ। ਹੁਣ ਜਦੋਂ ਨਹੀਂ ਪੜ੍ਹਦੇ ਫਿਰ ਸਮਝ ਆਜੂ? ਜੇ ਨਹੀਂ ਪੜ੍ਹਨਗੇ ਫਿਰ ਸਮਝ ਆ ਜਾਏਗੀ? ਕੋਈ ਇਹੋ ਜਿਹਾ ਤਰੀਕਾ ਹੈ ਕਿ ਪੜ੍ਹੇ ਬਿਨਾਂ ਆਪਣੇ ਆਪ ਹੀ ਸਮਝ ਆ ਜਾਏ? ਜੇ ਪੜ੍ਹਦੇ ਰਹਿਣਗੇ ਅੱਜ ਹੋਰ ਕੱਲ ਹੋਰ, ਮਹੀਨਾ ਦੋ ਮਹੀਨੇ, 6 ਮਹੀਨੇ, ਸਾਲ, ਕਿਤੇ ਤਾਂ ਕਿਤੇ ਨਾ ਕੋਈ ਪੰਗਤੀ ਸਮਝ ਆਏਗੀ ਨਾ। ਜੇ ਇਹ ਬਿਰਤੀ ਲੈ ਕੇ ਵੀ ਅਰਥਾਂ ਦਾ ਨਹੀਂ ਪਤਾ ਫਿਰ ਪੜ੍ਹੇ ਦਾ ਕੋਈ ਫਾਇਦਾ ਹੀ ਨਹੀਂ, ਛੱਡ ਹੀ ਦੇਈਏ, ਫਿਰ ਤਾਂ ਜ਼ਿੰਦਗੀ ਇੱਦਾਂ ਹੀ ਲੰਘ ਜਾਣੀ। ਤੋ ਇਹ ਪ੍ਰਚਾਰ ਜਿਹੜਾ ਹੋ ਰਿਹਾ ਨਾ ਅੱਜ ਕੱਲ, ਇਸ ਕਥਾ ਨਾਲ ਇਹ ਗੱਲ ਸਪਸ਼ਟ ਹੋ ਜਾਏਗੀ ਕਿ ਜੇ ਅਰਥ ਨਹੀਂ ਵੀ ਸਮਝ ਆਉਂਦੇ ਤੁਸੀਂ ਨੇਮ ਨਾਲ ਗੁਰਬਾਣੀ ਪੜ੍ਹੋ। ਜੇ ਸਵੇਰੇ ਨਿਤਨੇਮ ਕਰਦੇ ਹੋ ਨੇਮ ਨਾਲ ਪੜ੍ਹੋ, ਸ਼ਾਮ ਦਾ ਨਿਤਨੇਮ ਨੇਮ ਨਾਲ ਗੁਰਬਾਣੀ ਪੜ੍ਹੋ, ਰਹਿ ਰਾਜ ਸਾਹਿਬ, ਸੋਹਿਲਾ ਸਾਹਿਬ, ਨੇਮ ਨਾਲ ਗੁਰਬਾਣੀ ਦਾ ਜਾਪ ਕਰੋ। ਜੇ ਅਰਥ ਨਹੀਂ ਵੀ ਸਮਝ ਆਉਂਦੇ ਤੇ ਪੁੱਛ ਰਹੇ ਨੇ ਸਿੱਖ ਕਿ ਮਹਾਰਾਜ ਫਿਰ ਉਹ ਨੇਮ ਨਾਲ ਪੜ੍ਹੀ ਹੋਈ ਬਾਣੀ ਸਾਡਾ ਭਲਾ ਕਰੇਗੀ, ਉਹਦੇ ਨਾਲ ਸਾਡੀ ਕਲਿਆਣ ਹੋਵੇਗੀ? ਇਹ ਸਵਾਲ ਇਹਨਾਂ ਗੁਰਸਿੱਖਾਂ ਨੇ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਪੁੱਛਿਆ।
ਇਹ ਸੰਦੇਹ ਨਿਤ ਰਿਦੇ ਮਜਾਰੀ,
ਮਹਾਰਾਜ ਸਾਡੇ ਅੰਦਰ ਇਹ ਬੜਾ ਸੰਦੇਹ ਰਹਿੰਦਾ। ਕਈ ਵਾਰੀ ਕਈ ਵੀਰ ਕਹਿ ਦਿੰਦੇ ਆ ਵੀ ਜੇ ਤੁਹਾਨੂੰ ਅਰਥ ਨਹੀਂ ਸਮਝ ਆਉਂਦੇ ਤੁਹਾਨੂੰ ਪੜ੍ਹਨ ਦਾ ਕੀ ਫਾਇਦਾ ਜੀ, ਇਹ ਤਾਂ ਤੁਸੀਂ ਤੋਤਾ ਰਟਨ ਲਾਈ ਹੋਈ ਹੈ। ਇਹ ਕਹਿ ਕੇ ਮਹਾਰਾਜ ਜੀ ਸਾਡਾ ਮਨ ਤੋੜ ਦਿੰਦੇ ਆ ਵੀ ਏਦਾਂ ਪੜ੍ਹਨ ਦਾ ਕੋਈ ਲਾਭ ਨਹੀਂ ਹੋਣਾ। ਤੋ ਪਾਤਸ਼ਾਹ ਆਪ ਜੀ ਕਿਰਪਾ ਕਰੋ ਸਾਡੇ ਤੇ, ਤੁਸੀਂ ਸਾਡਾ ਇਹ ਸੰਸਾ ਇਹ ਸੰਦੇਹ ਦੂਰ ਕਰੋ।
ਬਸ ਉੱਤਰ ਬੂਜੇ ਅਤ ਬਾਡੇ,
ਮਹਾਰਾਜ ਇਹ ਪੁੱਛਣ ਦਾ ਸਾਡੇ ਅੰਦਰ ਪ੍ਰੇਮ ਵਧਿਆ, ਇਹ ਸਵਾਲ ਸਾਡੇ ਅੰਦਰ ਉੱਠਿਆ ਤੇ ਪ੍ਰੇਮ ਇਹ ਹੈ ਸਾਡੇ ਅੰਦਰ ਕਿ ਤੁਸੀਂ ਇਹਦਾ ਸਾਨੂੰ ਜਵਾਬ ਦਿਓ, ਜਿਹਦੇ ਨਾਲ ਸਾਡੇ ਮਨ ਦਾ ਇਹ ਸਵਾਲ ਸ਼ਾਂਤ ਹੋ ਜਾਵੇ, ਸਾਡੇ ਅੰਦਰ ਦਾ ਇਹ ਸੰਦੇਹ ਤੇ ਸੰਸਾ ਦੂਰ ਹੋ ਜਾਵੇ।
ਕੈਸਾ ਬਹਾਤ ਜੋਰ ਪੇਠਾ ਡੇ।
ਮਹਾਰਾਜ ਜੀ ਦੇ ਸਨਮੁਖੇ ਜਿੰਨੇ ਸਿੱਖ ਸੀ ਇਹਨਾਂ ਨੇ ਹੱਥ ਜੋੜੇ ਤੇ ਸਤਿਗੁਰਾਂ ਦੇ ਸਨਮੁਖ ਖਲੋ ਕੇ ਬੇਨਤੀ ਕੀਤੀ,
ਸ਼੍ਰੀ ਹਰਿ ਰਾਹੀ ਕਛੂ ਨੇ ਕਹਿਓ।
ਜਦੋਂ ਸਿੱਖਾਂ ਨੇ ਇਹ ਸਵਾਲ ਕੀਤਾ ਸੁਣ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਮਹਾਰਾਜ ਜੀ ਚੁੱਪ ਰਹੇ, ਕੁਝ ਨਹੀਂ ਬੋਲੇ।
ਸਭ ਕੀ ਮਨ ਮੈਂ ਸੰਸੈ ਰਹਿਓ।
ਸਾਰਿਆਂ ਦੇ ਮਨ ਚ ਸੰਸਾ ਹੋਰ ਵੱਧ ਗਿਆ ਵੀ ਗੁਰੂ ਸਾਹਿਬ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਅਸੀਂ ਪੁੱਛਿਆ, ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ।
ਤੈ ਛਿਨ ਹੋਏ ਤੁਰੰਗ ਅਸਵਾਰ।
ਪਰ ਸਿੱਖ ਕਾਲੇ ਨਹੀਂ ਪਏ, ਮਹਾਰਾਜ ਜੀ ਸਾਨੂੰ ਜਵਾਬ ਦਿਓ, ਸਤਿਗੁਰੂ ਜੀ ਬੋਲੇ ਨਹੀਂ ਕੁਝ। ਮਹਾਰਾਜ ਜੀ ਨੇ ਕਿਹਾ, ਭਾਈ ਸਾਡਾ ਘੋੜਾ ਲਿਆਓ। ਘੋੜਾ ਮੰਗਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਦੇਵ ਨੇ ਘੋੜੇ ਤੇ ਸਵਾਰ ਹੋ ਕੇ ਬਾਹਰ ਜਾਣ ਦਾ ਬਚਨ ਕਿਹਾ ਵੀ ਹੁਣ ਆਪਾਂ ਬਾਹਰ ਨੂੰ ਸ਼ਿਕਾਰ ਨੂੰ ਚੜ੍ਹਨਾ। ਤੇ ਉਹ ਸਿੱਖ ਕਾਲੇ ਨਹੀਂ ਪਏ, ਮਹਾਰਾਜ ਤੁਸੀਂ ਸ਼ਿਕਾਰ ਤੇ ਚੱਲਿਓ, ਸਾਨੂੰ ਜਵਾਬ ਤਾਂ ਦਿਓ ਪਹਿਲਾਂ। ਅੱਜ ਦੇ ਸਿੱਖ ਹੁੰਦੇ ਤੇ ਉਹਨਾਂ ਨੇ ਪਹਿਲਾਂ ਮਹਾਰਾਜ ਜੀ ਦਾ ਅੱਗਾ ਰੋਕ ਲੈਣਾ ਸੀ, ਮਹਾਰਾਜ ਕਿੱਧਰ ਚੱਲੇ ਹੋ, ਪਹਿਲਾਂ ਸਾਨੂੰ ਜਵਾਬ ਦਿਓ। ਵੇਖੋ ਅੱਜ ਕੱਲ ਦਾ ਇਹ ਵਰਤਾਰਾ ਨਾ, ਲੋਕ ਘੇਰ ਘੇਰ ਕੇ ਬਾਹਾਂ ਫੜ ਫੜ ਕੇ ਸਾਨੂੰ ਦਿਓ ਜੀ ਜਵਾਬ, ਵੀ ਸਾਡੀ ਇਹ ਸਵਾਲ ਦੀ ਬਿਰਤੀ, ਨਾਲੇ ਸਵਾਲ ਦਾ ਜਵਾਬ ਲੈਣਾ, ਨਾਲੇ ਅਗਲੇ ਉੱਤੇ ਆਪਣਾ ਪੂਰਾ ਜ਼ੋਰ ਪਾਉਣਾ। ਅੱਜ ਦਾ ਵਰਤਾਰਾ ਤਾਂ ਇਹ ਹੁੰਦਾ ਵੀ ਸਾਡੇ ਸਵਾਲ ਦਾ ਜਵਾਬ ਦਿਓ ਜੀ। ਉਹ ਸਿੱਖ ਕਾਲੇ ਨਹੀਂ ਪਏ, ਪੁੱਛਿਆ ਜ਼ਰੂਰ ਮਹਾਰਾਜ ਜੀ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਜਵਾਬ ਨਹੀਂ ਦਿੱਤਾ। ਸਿੱਖਾਂ ਦੇ ਮਨ ਚ ਖਿਆਲ ਤਾਂ ਆਇਆ ਵੀ ਜਵਾਬ ਖਬਰੇ ਕਿਉਂ ਨਹੀਂ ਦਿੱਤਾ, ਪਰ ਉਹ ਇਹ ਜਾਣਦੇ ਸਨ ਵੀ ਜਿਨ੍ਹਾਂ ਨੂੰ ਪੁੱਛਿਆ ਉਹ ਪੂਰੇ ਗੁਰੂ ਨੇ ਤੇ ਉਹ ਜਵਾਬ ਸਾਨੂੰ ਜ਼ਰੂਰ ਦੇਣਗੇ, ਅੱਜ ਨਹੀਂ ਤਾਂ ਕੱਲ ਸਹੀ, ਕਦੇ ਤਾਂ ਦੇਣਗੇ ਜਵਾਬ, ਕਦੇ ਤਾਂ ਸਾਡੇ ਮਨ ਦਾ ਇਹ ਸੰਸਾ ਨਿਵਾਰਨਗੇ। ਪੂਰਾ ਗੁਰੂ ਆਪਣੇ ਸਿੱਖ ਦੇ ਅੰਦਰ ਸੰਦੇਹ ਰਹਿਣ ਹੀ ਨਹੀਂ ਦਿੰਦਾ। ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ ਕਿ ਆਪਣੇ ਸਿੱਖ ਦੇ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ, ਤੇ ਜਿਹੜਾ ਗੁਰੂ ਆਪਣੇ ਸਿੱਖ ਦਾ ਸੰਸਾ ਨਾ ਦੂਰ ਕਰ ਸਕੇ। ਕਬੀਰ ਜੀ ਮਹਾਰਾਜ ਜੀ ਨੇ ਬੜੀ ਤਾੜਨਾ ਭਰੇ ਬੋਲਾਂ ਨਾਲ ਉਹਨਾਂ ਨੂੰ ਤਾੜਿਆ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਕਹਿੰਦੇ ਇਹੋ ਜੇ ਗੁਰੂ ਦਾ ਕਹਿੰਦੇ ਕਿਆ ਕਰਨਾ ਭਾਈ, ਜਿਹੜਾ ਆਪਣੇ ਚੇਲੇ ਦੇ ਅੰਦਰ ਦਾ ਭਰਮ ਹੀ ਦੂਰ ਨਾ ਕਰ ਸਕੇ। ਤੋ ਸਤਿਗੁਰੂ ਜੀ ਪੂਰਨ ਗੁਰੂ ਨੇ, ਪੂਰਾ ਗੁਰੂ ਆਪਣੇ ਸੇਵਕ ਗੁਰੂ ਕੌਣ ਹੁੰਦਾ, ਜਿਹੜਾ ਬ੍ਰਹਮ ਨਿਸ਼ਟੀ ਔਰ ਬ੍ਰਹਮ ਸ਼੍ਰੋਤਰੀ, ਜਿਹਦੇ ਚ ਦੋਵੇਂ ਖੇਡਾਂ ਹੋਣ, ਬ੍ਰਹਮ ਨਿਸ਼ਟੀ ਵੀ ਹੋਵੇ ਬ੍ਰਹਮ ਸ਼੍ਰੋਤਰੀ ਵੀ ਹੋਵੇ, ਉਹ ਪੂਰਾ ਗੁਰੂ ਹੁੰਦਾ। ਬ੍ਰਹਮ ਨਿਸ਼ਟੀ ਦਾ ਮਤਲਬ ਹੁੰਦਾ ਜਿਹਦੇ ਅੰਦਰ ਬ੍ਰਹਮ ਗਿਆਨ ਉਜਾਗਰ ਹੋਵੇ, ਬ੍ਰਹਮ ਸ਼੍ਰੋਤਰੀ ਜਿਹਨੂੰ ਦੁਨੀਆਂ ਦੇ ਸਮਸਤ ਗ੍ਰੰਥਾਂ ਦਾ ਗਿਆਨ ਹੋਵੇ, ਕਿਹੜੇ ਸ਼ਾਸਤਰ ਚ ਕਿਹੜੇ ਗ੍ਰੰਥ ਚ ਕੀ ਲਿਖਿਆ, ਉਹਨੂੰ ਕਹਿੰਦੇ ਆ ਬ੍ਰਹਮ ਸ਼੍ਰੋਤਰੀ। ਸਤਿਗੁਰੂ ਜੀ ਬ੍ਰਹਮ ਸ਼੍ਰੋਤਰੀ ਵੀ ਨੇ, ਬ੍ਰਹਮ ਨਿਸ਼ਟੀ ਵੀ ਨੇ। ਪਾਤਸ਼ਾਹ ਨੇ ਉਦੋਂ ਜਵਾਬ ਨਹੀਂ ਦਿੱਤਾ, ਹੁਕਮ ਕੀਤਾ ਵੀ ਸਾਡਾ ਘੋੜਾ ਲੈ ਕੇ ਆਓ।
ਗਮਨੇ ਬਾਰ ਹੀਤ ਸ਼ਿਕਾਰ।
ਸੇਵਾਦਾਰ ਘੋੜਾ ਲੈ ਆਏ, ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਬਾਹਰ ਨੂੰ ਚੱਲ ਪਏ। ਜਿਨ੍ਹਾਂ ਸਿੱਖਾਂ ਨੇ ਸਵਾਲ ਕੀਤਾ ਸੀ ਉਹ ਵੀ ਨਾਲ ਨਾਲ ਤੁਰ ਪਏ।
ਬਰਖਾ ਹੋਈ ਹਟੀ ਤਿਸ ਕਾਲਾ।
ਦੁਪਹਿਰ ਜੇ ਦਾ ਸਮਾਂ ਸੀ, ਸ਼ਾਮ ਜੇ ਦਾ ਮੀਂਹ ਪੈ ਕੇ ਹਟਿਆ ਸੀ, ਉਸ ਵੇਲੇ ਤਾਜ਼ਾ ਤਾਜ਼ਾ ਮੀਂਹ ਪਿਆ ਹੋਇਆ ਸੀ।
ਸੂਰਜ ਨਿਕਸਿਓ ਦਿਉਤ ਬਿਸਾਲਾ।
ਤੇ ਆਕਾਸ਼ ਬੜਾ ਸਾਫ ਸੀ, ਸੂਰਜ ਚੜਿਆ ਹੋਇਆ, ਮੀਂਹ ਪੈ ਕੇ ਹਟਿਆ ਤੇ ਧੁੱਪ ਲੱਗ ਗਈ, ਤੇ ਬੜਾ ਸੋਹਣਾ ਮੌਸਮ ਹੈ ਤੇ ਆਕਾਸ਼ ਵਿੱਚ ਸਾਫ ਮੌਸਮ ਹੈ।
ਮਗ ਮੋਹਾਂਡੀ ਪੁਰਾਤਨ ਹੀਰੀ।
ਮਹਾਰਾਜ ਜੀ ਜਦੋਂ ਨਿਕਲੇ, ਮੀਂਹ ਪੈ ਕੇ ਹਟਿਆ, ਧੁੱਪ ਚੜੀ, ਇੱਕ ਹਾਂਡੀ ਮਿੱਟੀ ਦੀ, ਜਿਹਨਾਂ ਹਾਂਡੀਆਂ ਵਿੱਚ ਮਿੱਟੀ ਦੀਆਂ ਚ ਅਕਸਰ ਲੋਕ ਘਰਾਂ ਚ ਦੇਗੇ ਵਗੈਰਾ ਰੱਖੇ ਕਰਦੇ, ਉਹਦੇ ਚ ਘਿਓ ਜਾਂ ਮੱਖਣ ਆਦਿਕ ਇੱਦਾਂ ਦੀਆਂ ਚੀਜ਼ਾਂ ਸਾਂਭ ਕੇ ਰੱਖਿਆ ਕਰਦੇ। ਅੱਜ ਵਾਂਗੂ ਘਰਾਂ ਦੇ ਵਿੱਚ ਭਾਂਤ ਭਾਂਤ ਦੀਆਂ ਧਾਤਾਂ ਦੇ ਭਾਂਡੇ ਨਹੀਂ ਸੀ ਹੁੰਦੇ ਲੋਕਾਂ ਦੇ ਘਰਾਂ ਚ, ਗਰੀਬੀ ਦਾ ਪਹਿਰਾ ਸੀ, ਮਿੱਟੀ ਆਦਿਕ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕਰਦੇ। ਤੇ ਕਹਿੰਦੇ ਇੱਕ ਮਿੱਟੀ ਦੀ ਹਾਂਡੀ ਉਹ ਰਸਤੇ ਚ ਟੁੱਟੀ ਹੋਈ ਪਈ ਸੀ, ਜਿਹਦੇ ਚ ਘਿਓ ਸੀ ਪਹਿਲਾਂ, ਘਿਓ ਵਾਲੀ ਹਾਂਡੀ ਸੀ ਉਹ ਟੁੱਟੀ ਹੋਈ ਪਈ ਹੈ।
ਤਾਂ ਠੀਕਰੀ ਚਮਕ ਕਨੇਰੀ,
ਤੇ ਹੁਣ ਉਹ ਮੀਂਹ ਪੈ ਕੇ ਹਟਿਆ ਸੀ ਤੇ ਜਿਹੜਾ ਕੋਈ ਮਿੱਟੀ ਘੱਟਾ ਸੀ ਉਹਦੇ ਤੋਂ ਲੱਥ ਗਿਆ, ਤੇ ਸੂਰਜ ਦੀ ਧੁੱਪ ਪੈਣ ਕਰਕੇ ਉਹ ਠੀਕਰੀਆਂ ਘਿਓ ਦੀ, ਕਿਉਂਕਿ ਘਿਓ ਦਾ ਥਿੰਦਾ ਸੀ, ਉਹ ਚਮਕ ਰਹੀ ਹੈ। ਉਹ ਜਿਹੜੀ ਹਾਂਡੀ ਹੈ ਨਾ ਘਿਓ ਵਾਲੀ, ਉਹਦੀਆਂ ਠੀਕਰੀਆਂ ਜਿਹੜੀਆਂ ਟੁੱਟੀਆਂ ਹੋਈਆਂ ਪਈਆਂ ਉਹ ਚਮਕ ਰਹੀਆਂ ਨੇ। ਪਤਾ ਲੱਗਦਾ ਵੀ ਘਿਓ ਇਹਦੇ ਵਿੱਚ ਸੀਗਾ।
ਕ੍ਰਿਤ ਬਾਸਨ ਕੀ ਫੂਟੀ ਭਰੀ,
ਉਹ ਘਿਓ ਵਾਲੇ ਭਾਂਡੇ ਦੀਆਂ ਟੁੱਟੀਆਂ ਹੋਈਆਂ ਠੀਕਰੀਆਂ ਪਈਆਂ ਸਨ।
ਥਿਤ ਹੋਏ ਗੁਰੂ ਮੰਗਾਵਨ ਕਰੀ,
ਮਹਾਰਾਜ ਜੀ ਨੇ ਘੋੜਾ ਰੋਕਿਆ, ਕਹਿਣ ਲੱਗੇ ਭਾਈ ਸਿੱਖੋ ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹਨਾਂ ਨੂੰ ਕਿਹਾ, ਉਹ ਸਾਹਮਣੇ ਜਿਹੜੀ ਹਾਂਡੀ ਟੁੱਟੀ ਪਈ ਆ ਠੀਕਰੀਆਂ ਦਿਸਦੀਆਂ ਚਮਕਦੀਆਂ? ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਉਹ ਲਿਆਓ ਚੁੱਕ ਕੇ ਸਾਡੇ ਕੋਲ।
ਨਿਜ ਕਰ ਮੈਂ ਤਰ ਬਾਕ ਬਖਾਨਾ,
ਉਹ ਠੀਕਰੀਆਂ ਦੋ ਤਿੰਨ ਮਹਾਰਾਜ ਜੀ ਕੋਲ ਲੈ ਕੇ ਆਏ। ਪਾਤਸ਼ਾਹ ਨੇ ਨਾ ਆਪਣੇ ਹੱਥ ਵਿੱਚ ਉਹ ਠੀਕਰੀਆਂ ਪਕੜੀਆਂ, ਤੇ ਪਕੜ ਕੇ ਉਹ ਠੀਕਰੀਆਂ ਹੱਥ ਵਿੱਚ ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਬੋਲੇ, ਕਹਿਣ ਲੱਗੇ
ਬਾਣੀ ਪਾਠ ਪ੍ਰਸ਼ਨ ਤੁਮ ਠਾਨਾ।
ਮਹਾਰਾਜ ਜੀ ਕਹਿੰਦੇ ਸਿੱਖੋ ਤੁਸੀਂ ਪੁੱਛਿਆ ਸੀ ਵੀ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਸਾਨੂੰ ਅਰਥ ਨਹੀਂ ਸਮਝ ਆਉਂਦੇ, ਤੇ ਜੇ ਏਦਾਂ ਪਾਠ ਕਰੀਏ ਨੇਮ ਨਾਲ ਵੀ ਇਹਦਾ ਸਾਨੂੰ ਕੋਈ ਲਾਭ ਹੋਵੇਗਾ, ਵੀ ਏਦਾਂ ਸਾਨੂੰ ਕੀ ਫਲ ਮਿਲੇਗਾ ਅੰਤ ਨੂੰ, ਇਹ ਸਵਾਲ ਜਿਹੜਾ ਤੁਸੀਂ ਸਾਨੂੰ ਪੁੱਛਿਆ ਹੈ।
ਤਿਸ ਕੋ ਉੱਤਰ ਲੀਜੇ ਸਾਰੇ,
ਸਿੱਖੋ ਆ ਠੀਕਰੀਆਂ ਵੇਖੋ ਇਹ ਤੁਹਾਡੇ ਉਸ ਸਵਾਲ ਦਾ ਜਵਾਬ ਹੈ। ਮਹਾਰਾਜ ਸਤਿਮੇ ਪਾਤਸ਼ਾਹ ਕਹਿੰਦੇ ਆ ਠੀਕਰੀਆਂ ਜਿਹੜੀਆਂ ਨੇ ਸਾਡੇ ਹੱਥ ਵਿੱਚ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਜੋ ਤੁਸੀਂ ਸਾਨੂੰ ਪੁੱਛਿਆ ਹੈ।
ਜੋ ਗੁਰ ਸ਼ਬਦ ਕਮਾਵੇ ਪਿਆਰੇ,
ਐ ਗੁਰਸਿੱਖੋ ਸੁਣੋ, ਜਿਹੜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਨੇ ਗੁਰਸਿੱਖ,
ਸੋ ਜਨ ਭੁਗਤ ਮੁਕਤ ਸੁਖ ਪਾਵੇ।
ਉਹ ਜਨ, ਉਹ ਸਿੱਖ ਜਿਉਂਦਿਆਂ ਜੀ ਜੀਵਨ ਮੁਕਤ ਅਵਸਥਾ ਨੂੰ ਮਾਣਦੇ ਨੇ, ਭੁਗਤੀ ਤੇ ਮੁਕਤੀ ਦੋਵਾਂ ਦਾ ਸੁਖ ਪਾਉਂਦੇ ਆ। ਜਿਹੜੇ ਤਾਂ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਕਮਾਉਂਦੇ ਆ ਉਹਨਾਂ ਬਚਨਾਂ ਨੂੰ। ਪਾਤਸ਼ਾਹ ਕਹਿੰਦੇ ਉਹ ਜਿਉਂਦਿਆਂ ਜੀ ਜੀਵਨ ਮੁਕਤ ਅਵਸਥਾ ਨੂੰ ਮਾਣਦੇ ਨੇ। ਇਹ ਆ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਪੜ੍ਹਨ ਦਾ ਲਾਭ। ਸੋਨੇ ਤੇ ਸੁਹਾਗੇ ਵਾਲੀ ਬਾਤ ਕਿ ਗੁਰਬਾਣੀ ਪੜ੍ਹੀ, ਨਾਲੇ ਉਹਦੇ ਅਰਥਾਂ ਨੂੰ ਸਮਝਿਆ, ਫਿਰ ਉਹਦੇ ਮੁਤਾਬਕ ਉਸ ਸ਼ਬਦ ਦੀ ਕਮਾਈ ਕੀਤੀ, ਜੋ ਗੁਰਬਾਣੀ ਨੇ ਕਿਹਾ ਉਹਦੇ ਮੁਤਾਬਕ ਚੱਲੇ। ਕਹਿੰਦੇ ਏਦਾਂ ਜਿਹੜੇ ਉਹ ਤਾਂ ਫਿਰ ਜਿਉਂਦਿਆਂ ਜੀ ਮੁਕਤ ਹੋ ਜਾਂਦੇ ਆ। ਏਡਾ ਵੱਡਾ ਲਾਭ ਉਹਨਾਂ ਨੂੰ ਗੁਰਬਾਣੀ ਪੜ੍ਹ ਸੁਣ ਕੇ ਵਿਚਾਰ ਕੇ ਪ੍ਰਾਪਤ ਹੁੰਦਾ ਹੈ।
ਚਲੇ ਪੰਥ ਜੋ ਸ਼ਬਦ ਬਤਾਵੇ,
ਜੋ ਸਤਿਗੁਰੂ ਜੀ ਨੇ ਸ਼ਬਦ ਵਿੱਚ ਦੱਸਿਆ, ਗੁਰਬਾਣੀ ਚ ਦੱਸਿਆ, ਉਹਦੇ ਮੁਤਾਬਕ ਉਹ ਸਮਝ ਕੇ ਸ਼ਬਦ ਨੂੰ, ਵਿਚਾਰ ਨੂੰ, ਕਥਾ ਨੂੰ, ਅਰਥ ਨੂੰ, ਫਿਰ ਉਸ ਪੰਥ ਤੇ ਉਸ ਰਸਤੇ ਤੇ ਚੱਲ ਪੈਂਦੇ ਹਨ।
ਪਾਠ ਸਧਾਰਨ ਜੋ ਨਿਤ ਕਰੇ,
ਉਹ ਚੱਲਣ ਵਾਲੇ ਫਿਰ ਜੀਵਨ ਮੁਕਤ ਹੋ ਜਾਂਦੇ ਆ। ਉਹਨਾਂ ਨੂੰ ਜਿਉਂਦਿਆਂ ਜੀ ਭੁਗਤੀ ਵੀ ਤੇ ਮੁਕਤੀ ਦੋਵੇਂ ਹੀ ਪ੍ਰਾਪਤ ਹੋ ਜਾਂਦੇ ਆ। ਭੁਗਤੀ ਦਾ ਸੁੱਖ ਵੀ, ਮੁਕਤੀ ਦਾ ਸੁੱਖ ਵੀ ਉਹਨਾਂ ਨੂੰ ਮਿਲ ਜਾਂਦਾ। ਪਰ ਤੁਸੀਂ ਸਵਾਲ ਕੀਤਾ ਵੀ ਜੇ ਅਰਥਾਂ ਦੀ ਸਮਝ ਨਾ ਆਵੇ, ਕੱਲਾ ਪਾਠ ਹੀ ਕਰੀ ਜਾਈਏ, ਫਿਰ ਸਾਨੂੰ ਕੀ ਲਾਭ ਹੋਊ? ਕੋਈ ਲਾਭ ਹੋਵੇਗਾ ਵੀ ਕਿ ਨਹੀਂ? ਮਹਾਰਾਜ ਜੀ ਕਹਿੰਦੇ ਉਹਦੇ ਬਾਰੇ ਹੁਣ ਤੁਸੀਂ ਸੁਣੋ। ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੁਸੀਂ ਸਮਝੋ ਨਾ, ਕਹਿੰਦੇ ਗੁਰਬਾਣੀ ਪੜ੍ਹੋ ਤੇ ਸਮਝਣ ਦਾ ਯਤਨ ਕਰੋ, ਫਿਰ ਸੋਨੇ ਤੇ ਸੁਹਾਗੇ ਵਾਲੀ ਬਾਤ ਹੋਵੇਗੀ। ਪਰ ਜੇ ਸਮਝ ਨਾ ਆਵੇ ਤੇ ਫਿਰ ਕਾਹਲੇ ਨਾ ਪਾਓ, ਪੜ੍ਹੀ ਜਾਓ, ਕਿਉਂਕਿ ਗੁਰਬਾਣੀ ਨੇ ਪੜ੍ਹੀ ਹੋਈ ਨੇ ਵੀ ਲਾਭ ਦੇਣਾ। ਇਹ ਗੁਰੂ ਹਰਿਰਾਏ ਸਾਹਿਬ ਜਿਸ ਬਚਨਾਂ ਵਿੱਚ ਅੱਗੇ ਦੱਸ ਰਹੇ ਨੇ, ਕਹਿੰਦੇ ਵੀ ਜੇ ਨਹੀਂ ਸਮਝ ਆਉਂਦੀ ਤੁਸੀਂ ਗੁਰਬਾਣੀ ਪੜ੍ਹਦੇ ਹੋ।
ਨੇਮ ਨਿਭਾਹਨ ਮੈਂ ਅਨੁਸਰੇ,
ਤੁਸੀਂ ਨੇਮ ਨਿਭਾਉਂਦੇ ਹੋ ਵੀ ਨੇਮ ਨਾਲ ਸਵੇਰੇ ਉੱਠੇ, ਨਿਤਨੇਮ ਕੀਤਾ, ਸੁਖਮਣੀ ਸਾਹਿਬ ਦਾ ਪਾਠ ਕੀਤਾ, ਨੇਮ ਨਾਲ ਰਾਤ ਨੂੰ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਪੜ੍ਹਿਆ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ,
ਪਾਠ ਪ੍ਰਤਾਪ ਕਰੇ ਗਤ ਐਸੀ।
ਕਹਿੰਦੇ ਗੁਰਬਾਣੀ ਦੇ ਪ੍ਰਤਾਪ ਨੇ, ਜਿਹੜਾ ਗੁਰਬਾਣੀ ਦੀ ਕਲਾ, ਉਹ ਤਾਂ ਵਰਤਣੀ ਵਰਤਣੀ ਹੈ। ਅਰਥ ਸਮਝ ਕੇ ਪੜੋਗੇ ਤਾਂ ਫਿਰ ਕਈ ਗੁਣਾ ਵੱਧ ਹੋ ਕੇ ਵਰਤੇਗੀ, ਜੇ ਅਰਥ ਨਹੀਂ ਵੀ ਸਮਝ ਆਉਂਦੇ ਪੜੋਗੇ ਤਾਂ ਤਾਂ ਵੀ ਪੜ੍ਹੀ ਹੋਈ ਬਾਣੀ ਨੇ ਆਪਣੀ ਕਲਾ ਵਰਤਾਉਣੀ ਵਰਤਾਉਣੀ ਹੈ। ਉਹ ਕਿਵੇਂ? ਕਹਿੰਦੇ ਆਹ ਜਿਹੜੀਆਂ ਠੀਕਰੀਆਂ ਇਹ ਤੁਹਾਨੂੰ ਜਿਹੜੀਆਂ ਅਸੀਂ ਵਿਖਾ ਰਹੇ ਹਾਂ ਇਹ ਤੁਹਾਡੇ ਇਸ ਸਵਾਲ ਦਾ ਜਵਾਬ ਹੈ।
ਸੁਣੋ ਸ਼੍ਰੋਣ ਹਮ ਭਾਖੇ ਜੈਸੀ।
ਉਹ ਸੁਣੋ ਹੁਣ ਤੁਸੀਂ ਧਿਆਨ ਨਾਲ ਜਿਵੇਂ ਅਸੀਂ ਕਹਿਣ ਲੱਗੇ ਹਾਂ।
ਜਿਮ ਠੀਕਰੀ ਬਹੁ ਬਰਖ ਬਿਤਾਈ।
ਮਹਾਰਾਜ ਜੀ ਕਹਿੰਦੇ ਠੀਕਰੀਆਂ ਆ ਜਿਹੜੀਆਂ ਤੁਸੀਂ ਵੇਖ ਰਹੇ ਹੋ ਇਹ ਭਾਂਡਾ ਬਹੁਤ ਪੁਰਾਣਾ ਪਿਆ ਹੋਇਆ ਇੱਥੇ ਟੁੱਟਿਆ। ਇੱਥੋਂ ਪਤਾ ਲੱਗ ਰਿਹਾ ਵੀ ਇਹ ਕੋਈ ਤਾਜ਼ਾ ਨਹੀਂ ਟੁੱਟਿਆ ਹੋਇਆ, ਇਹ ਕੁਝ ਮਹੀਨੇ ਕੁਝ ਸਾਲ ਪੁਰਾਣਾ ਲੱਗਦਾ ਹੈ।
ਲਗੇ ਤੇਜ ਨਿਕਸੀ ਚਿਕਨਾਈ।
ਪਰ ਜਦੋਂ ਇਹਦੇ ਤੇ ਸੂਰਜ ਦੀਆਂ ਕਿਰਨਾਂ ਪਈਆਂ ਤੇ ਮਿੱਟੀ ਦੇ ਇਸ ਭਾਂਡੇ ਦੇ ਵਿੱਚੋਂ ਜਿਹੜੀ ਉਹ ਚਿਕਨਾਹਟ ਹੈ ਘਿਓ ਦੀ ਉਹ ਨਿਕਲ ਆਈ ਆ। ਹਾਲਾਂਕਿ ਕਈ ਮਹੀਨੇ ਕਈ ਸਾਲ ਪਹਿਲਾਂ ਇਹ ਟੁੱਟਿਆ ਹੋਵੇਗਾ ਭਾਂਡਾ, ਕਈ ਸਾਲ ਪਹਿਲਾਂ ਇਹਦੇ ਚ ਘਿਓ ਪਾਇਆ ਹੋਵੇਗਾ, ਪਰ ਹੁਣ ਸੂਰਜ ਦੀਆਂ ਇਹਤੇ ਕਿਰਨਾਂ ਪਈਆਂ ਨੇ ਤਾਂ ਇਹਦੇ ਵਿੱਚੋਂ ਜਿਹੜਾ ਘਿਓ ਦਾ ਥਿੰਦਾ ਹੈ ਉਹ ਬਾਹਰ ਨਿਕਲ ਕੇ ਆਇਆ ਤੇ ਉਹ ਚਮਕ ਰਿਹਾ।
ਤਿਮ ਜੇ ਪਟੇ ਨੇਮ ਗੁਰਬਾਣੀ।
ਇਸੇ ਤਰ੍ਹਾਂ ਜਿਹੜੇ ਨੇਮ ਨਾਲ ਗੁਰਬਾਣੀ ਪੜ੍ਹਦੇ ਨੇ, ਨੇਮ ਨਾਲ ਵੀ ਗੁਰੂ ਸਾਹਿਬ ਦੀ ਆਗਿਆ ਗੁਰਬਾਣੀ ਪੜ੍ਹੋ, ਅਸੀਂ ਪੜ੍ਹਨੀ, ਸਮਝ ਆਵੇ ਨਾ ਆਵੇ ਉਹ ਬਾਅਦ ਦੀਆਂ ਗੱਲਾਂ ਨੇ, ਪਰ ਗੁਰੂ ਸਾਹਿਬ ਦਾ ਹੁਕਮ ਹੈ ਗੁਰਬਾਣੀ ਪੜ੍ਹੋ, ਉਹ ਪੜ੍ਹਨੀ ਹੈ। ਹਾਂ, ਗੁਰੂ ਸਾਹਿਬ ਦਾ ਇਹ ਵੀ ਹੁਕਮ ਹੈ ਵੀ ਵਿਚਾਰੋ ਵੀ। ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਵੀ ਕਿਹਾ, ਫਿਰ ਇਹ ਵੀ ਕਿਹਾ ਕਿ ਇਹਦੀ ਵਿਚਾਰ ਵੀ ਕਰਨੀ ਹੈ, ਗੁਰਬਾਣੀ ਨੂੰ ਵਿਚਾਰਨਾ ਵੀ ਹੈ ਵੀ ਗੁਰਬਾਣੀ ਕਹਿ ਕੀ ਰਹੀ ਹੈ। ਜੇ ਵਿਚਾਰ ਕੇ ਪੜ੍ਹ ਕੇ ਉਹਦੇ ਮੁਤਾਬਕ ਤੁਰੋਗੇ ਤਾਂ ਜੀਵਨ ਮੁਕਤ ਅਵਸਥਾ ਨੂੰ ਮਾਣੋਗੇ, ਪਰ ਜੇ ਸਮਝ ਨਹੀਂ ਵੀ ਆਉਂਦੀ ਤੇ ਗੁਰਬਾਣੀ ਪੜ੍ਹਨੀ ਛੱਡਣੀ ਨਹੀਂ ਹੈ। ਪਾਤਸ਼ਾਹ ਕਹਿੰਦੇ ਕਈ ਛੱਡ ਦਿੰਦੇ ਆ ਵੀ ਸਾਨੂੰ ਸਮਝ ਨਹੀਂ ਆਉਂਦੀ ਹੁਣ ਅਸੀਂ ਛੱਡ ਦੇਈਏ ਪੜ੍ਹਨੀ, ਪਾਤਸ਼ਾਹ ਕਹਿੰਦੇ ਨਹੀਂ ਪੜ੍ਹੀ ਜਾਓ ਨੇਮ ਨਾਲ। ਗੁਰਬਾਣੀ ਨੇ ਆਪਣੀ ਕਲਾ ਵਰਤਾਉਣੀ ਵਰਤਾਉਣੀ, ਜਿਵੇਂ ਘਿਓ ਵਾਲੇ ਭਾਂਡੇ ਵਿੱਚ ਘਿਓ ਸੀ, ਭਾਵੇਂ ਕਈ ਸਾਲ ਪਹਿਲਾਂ ਦਾ ਇਹ ਭਾਂਡਾ ਟੁੱਟਿਆ ਪਿਆ ਪਰ ਅੱਜ ਵੀ ਘਿਓ ਦਾ ਪਤਾ ਲੱਗਦਾ ਵੀ ਇਹਦੇ ਵਿੱਚ ਸੀਗਾ, ਥਿੰਦਾ ਉਹਦਾ ਨਜ਼ਰ ਆ ਰਿਹਾ। ਇਸੇ ਤਰ੍ਹਾਂ ਗੁਰਬਾਣੀ ਦਾ ਜਿਹੜਾ ਪ੍ਰਤਾਪ ਹੈ, ਗੁਰਬਾਣੀ ਦੀ ਜਿਹੜੀ ਕਲਾ ਉਹ ਤੁਹਾਡੇ ਅੰਤਸ਼ ਕਰਨ ਦੇ ਉੱਤੇ ਪਏਗੀ ਪਏਗੀ ਜਦੋਂ ਤੁਸੀਂ ਪੜ੍ਹੋਗੇ। ਹਾਂਜੀ,
ਅੰਤ ਦੇਤ ਕਲਿਆਣ ਮਹਾਨੀ।
ਤੇ ਜਦੋਂ ਤੁਹਾਡਾ ਅੰਤਮ ਸਮਾਂ ਆਵੇਗਾ ਜੇ ਗੁਰਬਾਣੀ ਪੜ੍ਹੀ ਹੋਵੇਗੀ ਤਾਂ ਉਹ ਗੁਰਬਾਣੀ ਦਾ ਥਿੰਦਾ ਤੁਹਾਡੇ ਅੰਦਰ ਚਮਕੇਗਾ, ਉਸ ਵੇਲੇ ਗੁਰਬਾਣੀ ਦੀ ਉਹ ਕਲਾ ਤੁਹਾਡੇ ਅੰਦਰ ਵਰਤੇਗੀ ਔਰ ਉਸ ਕਲਾ ਨਾਲ ਤੁਹਾਨੂੰ ਮੋਕਸ਼ ਤੇ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜੇ ਜਿਉਂਦਿਆਂ ਜੀ ਮੁਕਤੀ ਦਾ ਸੁੱਖ ਮਾਣਨਾ ਤਾਂ ਫਿਰ ਵਿਚਾਰੋ, ਨਹੀਂ ਤਾਂ ਅੰਤ ਸਮੇਂ ਗੁਰਬਾਣੀ ਨੇ ਮੁਕਤੀ ਕਰਨੀ ਹੀ ਕਰਨੀ ਹੈ, ਇਹ ਅਵਸ਼ ਹੈ, ਇਹ ਸੱਚ ਹੈ ਜੇ ਗੁਰਬਾਣੀ ਪੜ੍ਹੋਗੇ। ਇਹ ਖਾਲਸਾ ਜੀ, ਜਗਿਆਸੂਆਂ ਅੰਦਰ ਗੁਰਬਾਣੀ ਪੜ੍ਹਨ ਦਾ ਉਤਸ਼ਾਹ ਪੈਦਾ ਕਰਨ ਲਈ ਮਹਾਰਾਜ ਗੁਰੂ ਹਰ ਰਾਏ ਸਾਹਿਬ ਨੇ ਖੇਡ ਵਰਤਾਈ ਹੈ ਕਿ ਗੁਰਸਿੱਖਾਂ ਅੰਦਰ ਚਾਅ ਜਾਗੇ ਗੁਰਬਾਣੀ ਪੜ੍ਹਨ ਦਾ। ਜਦੋਂ ਪੜ੍ਹਨ ਲੱਗ ਪਵਾਂਗੇ ਕਦੇ ਨਾ ਕਦੇ ਤਾਂ ਕੋਈ ਪੰਕਤੀ ਸਮਝ ਚ ਆਵੇਗੀ ਨਾ, ਉਹ ਹਿਰਦੇ ਵਿੱਚ ਵੱਸੇਗੀ, ਉਹਦੇ ਮੁਤਾਬਕ ਜੀਵਨ ਟਲੇਗਾ। ਜੇ ਪੜ੍ਹਾਂਗੇ ਨਹੀਂ ਤੇ ਸਮਝ ਕਿਵੇਂ ਆਵੇਗੀ? ਇਸ ਕਰਕੇ ਗੁਰਬਾਣੀ ਜੇ ਸਮਝ ਨਾ ਵੀ ਆਵੇ ਤਾਂ ਵੀ ਪੜ੍ਹੋ, ਉਹਨੇ ਲਾਭ ਦੇਣਾ ਹੀ ਦੇਣਾ। ਪ੍ਰਸ਼ਾਦੇ ਦੀ ਬੁਰਕੀ ਤੁਸੀਂ ਮੂੰਹ ਵਿੱਚ ਪਾ ਕੇ ਦੋ ਚਾਰ ਵਾਰੀ ਪੰਜ ਵਾਰੀ ਚਿੱਥ ਕੇ ਅੰਦਰ ਨਿਗਲ ਲਓ, ਉਹਨੇ ਤਾਂ ਵੀ ਅਸਰ ਕਰਨਾ। ਪਰ ਵੈਦਿਕ ਕਹਿੰਦੀ ਹੈ ਵੀ 32 ਵਾਰ ਇੱਕ ਗ੍ਰਾਹੀ ਨੂੰ ਚਿੱਥੋ, ਇੱਕ ਗ੍ਰਾਹੀ ਮੂੰਹ 'ਚ ਪਾ ਕੇ 32 ਵਾਰ ਚਿੱਥੋਗੇ ਉਹਨੇ ਜ਼ਿਆਦਾ ਲਾਭ ਦੇਣਾ, ਉਹਨੇ ਰਸ ਜ਼ਿਆਦਾ ਬਣਾ ਦੇਣਾ ਪਹਿਲਾਂ ਹੀ ਮੁੱਖ 'ਚ। ਪਰ ਜੇ 5-7 ਵਾਰੀ ਵੀ ਚਿੱਥ ਕੇ ਖਾ ਲਓ ਤੇ ਤਾਂ ਵੀ ਉਹਨੇ ਅਸਰ ਤਾਂ ਕਰਨਾ ਹੀ ਹੈ ਨਾ। ਗੁਰਬਾਣੀ ਸਮਝ ਕੇ ਪੜ੍ਹੋਗੇ ਤਾਂ ਪੂਰਨ ਰਸ ਬਣਾ ਦੇਗੀ ਜੀਵਨ 'ਚ, ਜੇ ਸਮਝ ਨਹੀਂ ਵੀ ਆਉਂਦੀ ਪੜ੍ਹੋਗੇ ਤਾਂ ਵੀ ਉਹਨੇ ਅਸਰ ਕਰਨਾ ਹੀ ਕਰਨਾ, ਕਿਉਂਕਿ ਇਹ ਨਿਰੰਕਾਰ ਦੀ ਅਕਾਲ ਪੁਰਖ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਦੀ ਆਤਮਾ ਹੈ।
ਸਤਿ ਸ੍ਰੀ ਅਕਾਲ।
ਸਤਿਗੁਰਾਂ ਦੀ ਬਾਣੀ ਨੇ ਆਪਣੀ ਪਾਰਸ ਕਲਾ ਵਰਤਾਉਣੀ ਵਰਤਾਉਣੀ ਹੈ, ਅੱਜ ਨਹੀਂ ਤਾਂ ਕੱਲ ਇਹਦੀ ਕਲਾ ਵਰਤੇਗੀ ਹੀ ਵਰਤੇਗੀ, ਅਵਸ਼ ਇਹਦੇ 'ਚ ਕੋਈ ਦੋ ਰਾਏ ਨਹੀਂ। ਮਹਾਰਾਜ ਕਹਿੰਦੇ ਕਈ ਸਾਲ ਪਹਿਲਾਂ ਦਾ ਟੁੱਟਿਆ ਭਾਂਡਾ ਆਪਾਂ ਅੱਜ ਵੀ ਵੇਖ ਕੇ ਦੱਸ ਸਕਦੇ ਹਾਂ ਵੀ ਇਹਦੇ ਚ ਘਿਓ ਸੀ, ਕਿਉਂਕਿ ਇਹਦੇ ਤੇ ਥਿੰਦਾ ਲੱਗਾ ਚਮਕਦਾ। ਇਸੇ ਤਰ੍ਹਾਂ ਗੁਰਬਾਣੀ ਪੜ੍ਹਨ ਵਾਲਿਆਂ ਦੇ ਅੰਤਸ਼ਕਰਨ ਵਿੱਚ ਗੁਰਬਾਣੀ ਦੀ ਕਲਾ ਰਹੇਗੀ ਰਹੇਗੀ, ਤੇ ਜਦੋਂ ਉਹ ਪ੍ਰਾਣ ਤਿਆਗੇਗਾ ਤੇ ਉਹਦੇ ਅੰਦਰ ਉਹ ਗੁਰਬਾਣੀ ਦੀ ਕਲਾ ਜਦੋਂ ਦਿਸੇਗੀ ਤੇ ਜਮ ਦੂਤ ਉਹਦੇ ਨੇੜੇ ਨਹੀਂ ਆਉਣਗੇ, ਦੂਰੋਂ ਹੀ ਉਹਦਾ ਪ੍ਰਤਾਪ ਵੇਖ ਕੇ ਛੱਡ ਕੇ ਚਲੇ ਜਾਣਗੇ, ਔਰ ਉਹ ਗੁਰਸਿੱਖ ਮੁਕਤ ਹੋ ਜਾਵੇਗਾ। ਗੁਰਬਾਣੀ ਉੱਥੇ ਲੈ ਜਾਏਗੀ ਜਿੱਥੋਂ ਆਈ ਹੈ, ਇਹ ਗੁਰਬਾਣੀ ਜਿੱਥੋਂ ਆਈ ਆ ਉੱਥੋਂ ਲੈ ਜਾਏਗੀ, ਉੱਥੇ ਜਿਹੜੇ ਗੁਰਬਾਣੀ ਨਾਲ ਜੁੜਨਗੇ। ਸੱਚਖੰਡ ਤੋਂ ਆਈ ਆ ਬਾਣੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਹ ਨਿਰੰਕਾਰ ਦੇ ਘਰੋਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਦੇ ਘਰੋਂ ਉਤਰੀ ਬਾਣੀ। ਜਿਹੜਾ ਪੜ੍ਹੇਗਾ ਸੁਣੇਗਾ ਭਾਈ ਵਿਚਾਰੇਗਾ, ਉਹਨੂੰ ਗੁਰਬਾਣੀ ਨੇ ਉੱਥੇ ਲੈ ਹੀ ਜਾਣਾ ਜਿੱਥੋਂ ਆਈ ਹੈ। ਜਿਵੇਂ ਹਮਾਯੂ ਪੰਛੀ ਦੇ ਖੰਭ ਜਿਹੜੇ ਤੀਰ ਨਾਲ ਲੱਗ ਜਾਣ ਜਿਸ ਦੇਸ਼ ਚੋਂ ਆਉਂਦੇ ਨੇ, ਉਹ ਖੰਭ ਉਸੇ ਦੇਸ਼ ਵਿੱਚ ਤੀਰ ਨੂੰ ਲੈ ਜਾਂਦੇ ਹੈ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਜਦੋਂ ਗੁਰਬਾਣੀ ਪੜੋਗੇ ਨੇਮ ਨਾਲ, ਉਹ ਗੁਰਬਾਣੀ ਦੀ ਕਲਾ ਤੁਹਾਡੇ ਅੰਦਰ ਹੋਵੇਗੀ, ਅੰਤ ਸਮੇਂ ਫਿਰ ਗੁਰਬਾਣੀ ਦੀ ਉਹ ਕਲਾ ਵਰਤੇਗੀ, ਤੁਹਾਨੂੰ ਮੁਕਤੀ ਦਾ ਦਾਨ ਦੇਵੇਗੀ।
ਰਹੀ ਚਿਕਨਤਾ ਠੀਕਰ ਮਾਈ,
ਆ ਕਹਿੰਦੇ ਵੇਖੋ ਜਿਵੇਂ ਹੁਣ ਤਾਈ ਇਸ ਠੀਕਰੀਆਂ ਵਿੱਚ ਚਿਕਨਤਾਈ ਜਿਹੜਾ ਥਿੰਦਾਪਨ ਹੈ ਘਿਓ ਦਾ ਨਜ਼ਰ ਆਉਂਦਾ,
ਤਿਉ ਬਾਣੀ ਗੁਣ ਰਹਿ ਮਨ ਤਾਈ।
ਇਹ ਤਾਂ ਜਿਹੜੇ ਗੁਰਬਾਣੀ ਪੜਨਗੇ ਗੁਰਬਾਣੀ ਦੇ ਗੁਣ ਉਹਨਾਂ ਦੇ ਮਨ ਚ ਰਹਿ ਜਾਣਗੇ, ਅੰਤਸ਼ਕਰਨ ਚ ਰਹਿ ਜਾਣ। ਜਿਹਨੇ ਪੜ੍ਹੀ ਨੀ ਸਾਰੀ ਜ਼ਿੰਦਗੀ ਬਾਣੀ ਕਿ ਉਹ ਮੁਕਤ ਹੋ ਜੂ। ਇਸ ਭੁਲੇਖੇ ਚ ਵੀ ਮੈਨੂੰ ਤਾਂ ਅਰਥ ਨੀ ਸਮਝ ਆਉਂਦੇ, ਮੈਂ ਪੜ੍ਹਨੀ ਕੋਈ ਨੀ। ਉਹ ਜਦੋਂ ਮਰਨਗੇ ਉਹਨਾਂ ਦੇ ਅੰਤਸ਼ਕਰਨ ਚ ਕੀ ਗੁਰਬਾਣੀ ਦਾ ਕੋਈ ਗੁਣ ਵਰਤੇਗਾ ਜੇ ਪੜ੍ਹੀ ਨਾ ਹੋਵੇਗੀ? ਜੇ ਭਾਂਡੇ ਚ ਘਿਓ ਪਾਇਆ ਹੀ ਨਾ ਹੋਵੇਗਾ ਕਿ ਉਹਦਾ ਥਿੰਦਾ ਉਸ ਭਾਂਡੇ ਚ ਰਹੇਗਾ? ਜੇ ਭਾਂਡੇ ਚ ਗੁਰਬਾਣੀ ਪਾਈ ਹੋਵੇਗੀ ਤਾਂ ਉਹਦਾ ਗੁਣ ਨਿਕਲੇਗਾ ਨਾ, ਕਿਉਂਕਿ ਜੋ ਭਾਂਡੇ ਵਿੱਚ ਪਾਈਏ ਉਹੀ ਵਸਤੂ ਭਾਂਡੇ ਚੋਂ ਨਿਕਲਦੀ ਹੈ। ਜੇ ਗੁਰਬਾਣੀ ਪੜ੍ਹੀ ਹੈ ਸੁਣੀ ਹੈ, ਅੰਤਸ਼ਕਰਨ ਦੇ ਭਾਂਡੇ ਚ ਗੁਰਬਾਣੀ ਨੇ ਜਾ ਕੇ ਨਿਵਾਸ ਕਰਨਾ ਹੀ ਕਰਨਾ, ਉਹਦੇ ਗੁਣ ਜਿਹੜੇ ਨੇ ਗੁਰਬਾਣੀ ਦੇ, ਮਹਾਰਾਜ ਜੀ ਕਹਿੰਦੇ ਉਹ ਹਿਰਦੇ ਵਿੱਚ ਵਸਣਗੇ।
ਅੰਤਕਾਲ ਫਲ ਕਰੀ ਪ੍ਰਕਾਸ਼ੀ,
ਫਿਰ ਅੰਤਕਾਲ ਅੰਤ ਵੇਲੇ ਉਸ ਨੇਮ ਨਾਲ ਪੜ੍ਹੀ ਹੋਈ ਬਾਣੀ ਦਾ ਫਲ, ਉਹਦਾ ਪ੍ਰਕਾਸ਼ ਹੋਵੇਗਾ। ਜਿਹੜਾ ਗੁਰਬਾਣੀ ਪੜ੍ਹਦਾ ਉਹਨੂੰ ਉਸ ਗੁਰਬਾਣੀ ਦੇ ਨਾਲ ਕਲਿਆਣ ਦੀ ਪ੍ਰਾਪਤੀ ਹੋਵੇਗੀ।
ਜਥਾ ਕੁਸਮ ਤਿਲ ਪਾਈ ਸੁਭਾਸੀ,
ਮਹਾਰਾਜ ਜੀ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਤਿਲ ਫੁੱਲਾਂ ਦੇ ਕੋਲ ਉੱਗ ਜਾਣ ਨਾ ਤਿਲ, ਤੇ ਫੁੱਲਾਂ ਦੀ ਸੰਗਤ ਕਰਕੇ ਜਿਹੜਾ ਤਿਲ ਹੈ ਉਹਦੇ ਵਿੱਚ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ।
ਪਾਠਕ ਕੀ ਸਹਾਇਤਾ ਕਰੀ,
ਇਸੇ ਤਰ੍ਹਾਂ ਜਦੋਂ ਜਿਹੜੇ ਗੁਰਬਾਣੀ ਨੇਮ ਨਾਲ ਪੜ੍ਹੀ ਜਾਣ, ਉਹ ਗੁਰਬਾਣੀ ਦੀ ਜਿਹੜੀ ਸੁਗੰਧੀ ਹੈ, ਗੁਰਬਾਣੀ ਦੇ ਜਿਹੜੇ ਗੁਣ ਨੇ, ਗੁਰਬਾਣੀ ਦੀ ਜਿਹੜੀ ਪਾਰਸ ਕਲਾ, ਉਹ ਪੜ੍ਹਨ ਵਾਲੇ ਦੇ ਅੰਦਰ ਵਰਤੇਗੀ ਹੀ ਵਰਤੇਗੀ ਵਰਤੇਗੀ, ਅੱਜ ਵਰਤੇ ਕੱਲ ਵਰਤੇ, ਪਰ ਪੜ੍ਹੇ ਭਾਵਨਾ ਨਾਲ ਵੀ ਇਹ ਸਤਿਗੁਰਾਂ ਦੀ ਬਾਣੀ ਹੈ ਨਿਰੰਕਾਰ ਦੀ। ਹਾਂ, ਭਾਵਨਾ ਜ਼ਰੂਰ ਹੋਣੀ ਚਾਹੀਦੀ, ਅਰਥ ਨਹੀਂ ਸਮਝ ਆਉਂਦੇ ਤੇ ਇਹਦਾ ਮਤਲਬ ਇਹ ਨਹੀਂ ਵੀ ਭਾਵਨਾ ਨਹੀਂ ਹੋਣੀ ਚਾਹੀਦੀ। ਭਾਵਨਾ ਹੋਵੇ ਕਿ ਸਤਿਗੁਰਾਂ ਦੀ ਬਾਣੀ ਆ, ਇਹਨੇ ਮੇਰੀ ਕਲਿਆਣ ਕਰਨੀ ਹੈ, ਇਸ ਭਾਵਨਾ ਨਾਲ ਪੜ੍ਹੇ ਤੇ ਉਸ ਭਾਵਨਾ ਨਾਲ ਪੜ੍ਹੀ ਹੋਈ ਬਾਣੀ ਦੀ ਕਲਾ ਵਰਤੇਗੀ ਹੀ ਵਰਤੇਗੀ, ਅਵਸ਼ ਇਹਦੇ ਚ ਕੋਈ ਦੋ ਰਾਏ ਦੁਬਦਾ ਨਹੀਂ ਹੈ। ਹਾਂ, ਜੇ ਭਾਵਨਾ ਨਹੀਂ ਹੈ, ਭਾਵਨਾ ਤੋਂ ਬਿਨਾਂ ਤੇ ਫਿਰ ਕੋਈ ਵੀ ਕੰਮ ਕਰੀ ਜੋ ਉਹਨੇ ਕਲਿਆਣ ਨਹੀਂ ਕਰਨੀ। ਜੇ ਕੇਵਲ ਖਾਨਾ ਪੂਰਤੀ ਜੀ ਵਾਲੀ ਗੱਲ ਹੋਵੇ, ਪਾਠੀ ਸਿੰਘ ਵੀ ਪਾਠ ਕਰਦੇ ਹੀ ਹੈ, ਤੇ ਜੇ ਭਾਵਨਾ ਨਾ ਹੋਵੇ, ਭਾਵਨਾ ਬਿਨਾਂ ਪੜ੍ਹੀ ਜਾਣ ਤੇ ਭਾਵੇਂ ਚਾਰ ਚਾਰ ਰੋਲਾਂ ਲਾਈ ਜਾਣ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਪਰ ਜੇ ਭਾਵਨਾ ਹੋਵੇ ਵੀ ਇਹ ਨਿਰੰਕਾਰ ਦੀ ਪਰਮੇਸ਼ਰ ਦੀ ਬਾਣੀ ਹੈ ਜੋ ਅਸੀਂ ਪੜ੍ਹ ਰਹੇ ਹਾਂ, ਠੀਕ ਹੈ ਸਾਡੀ ਇਹਦੇ ਨਾਲ ਰੋਜੀ ਰੋਟੀ ਚੱਲਦੀ ਹੈ, ਪਰ ਹੈ ਇਹ ਨਿਰੰਕਾਰ ਦੀ ਬਾਣੀ, ਇਹਨੇ ਕਲਿਆਣ ਕਰਨੀ, ਤੇ ਫਿਰ ਉਹ ਪੜ੍ਹੀ ਹੋਈ ਬਾਣੀ ਦਾ ਅਸਰ ਜ਼ਰੂਰ ਹੁੰਦਾ ਹਿਰਦੇ 'ਚ, ਉਹਦੀ ਕਲਾ ਵਰਤਣੀ ਵਰਤਣੀ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸਮਝ ਆਵੇ ਨਾ ਆਵੇ, ਪੜ੍ਹੋ ਜ਼ਰੂਰ, ਨੇਮ ਨਾਲ ਗੁਰਬਾਣੀ ਦਾ ਜਾਪ ਕਰੋ।
ਅੰਤ ਕਾਲ ਪੀੜਾ ਪਰ ਹਰਈ,
ਅੰਤ ਵੇਲੇ ਦੀ ਪੀੜਾ ਜਿਹੜੀ ਆ ਜੰਮਾਂ ਦੀ ਉਹ ਤੁਹਾਨੂੰ ਨਹੀਂ ਵਿਆਪੇਗੀ, ਉਹ ਪੀੜਾ ਤੋਂ ਤੁਸੀਂ ਰਹਿਤ ਹੋ ਜਾਓਗੇ।
ਗੁਰਮੁਖਤੀ ਸਿੱਖਣ ਸੁਣ ਕਰਕੇ,
ਸਤਿਗੁਰੂ ਜੀ ਦੇ ਮੁਖ ਤੋਂ ਇਹ ਬਚਨ ਇਹਨਾਂ ਗੁਰਸਿੱਖਾਂ ਨੇ ਸੁਣੇ, ਮਹਾਰਾਜ ਜੀ ਦੇ ਬਚਨ ਸੁਣ ਕੇ।
ਦਈ ਪ੍ਰਦਕਸ਼ਨ ਚੌਂਦਿਸ਼ ਫਿਰ ਕੇ,
ਸਤਿਗੁਰਾਂ ਦੇ ਚਾਰੇ ਪਾਸੇ ਫਿਰ ਕੇ ਇਹਨਾਂ ਨੇ ਪਰਿਕਰਮਾ ਕੀਤੀ। ਮਹਾਰਾਜ ਸ਼ੁਕਰਾਨਾ ਸ਼ੁਕਰਾਨਾ, ਆਪ ਜੀ ਨੇ ਸਾਡੇ ਮਨ ਦੀ ਬੜੀ ਵੱਡੀ ਦੁਬਿਧਾ ਅੱਜ ਦੂਰ ਕਰ ਦਿੱਤੀ ਹੈ। ਬੜਾ ਵੱਡਾ ਸੰਕਾ ਸੰਸਾ ਸੀ, ਸੰਦੇਹ ਸੀ, ਆਪ ਜੀ ਨੇ ਸਾਡੇ ਤੇ ਦਇਆ ਕਰਕੇ ਸਾਡੇ ਮਨ ਦਾ ਇਹ ਸੰਦੇਹ ਦੂਰ ਕਰ ਦਿੱਤਾ। ਧੰਨ ਗੁਰੂ ਹਰਿਰਾਏ ਸਾਹਿਬ, ਤੁਹਾਡਾ ਸ਼ੁਕਰ ਹੈ। ਮਹਾਰਾਜ ਆਪ ਜੀ ਦਾ ਸ਼ੁਕਰਾਨਾ, ਲੱਖ ਲੱਖ ਕਰੋੜਾਂ ਕਰੋੜਾਂ ਵੇਰੀ ਸ਼ੁਕਰਾਨਾ।
ਸਭ ਕਹਿ ਰਿਹਾ ਵਧੀ ਸੋ ਪ੍ਰਤੀਤ,
ਜਿੰਨੇ ਸਿੱਖ ਸੀ ਪਹਿਲਾਂ ਹੀ ਬਾਣੀ ਪੜ੍ਹਦੇ ਸੀ, ਪਰ ਹੁਣ ਹੋਰ ਪ੍ਰਤੀਤ ਵੱਧ ਗਏ, ਹੋਰ ਭਾਵਨਾ ਵੱਧ ਗਈ ਕਿ ਬਾਣੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਆਤਮਾ ਹੈ। ਜਿਹੜੇ ਆਤਮਾ ਨਾਲ ਜੁੜਨਗੇ ਉਹ ਮੁਕਤ ਹੋਣਗੇ ਹੀ ਹੋਣਗੇ। ਹਾਂਜੀ,
ਬਾਣੀ ਪੜ੍ਹਬੇ ਕੀ ਵੱਡ ਪ੍ਰੀਤ,
ਬਾਣੀ ਪੜ੍ਹਨ ਦੀ ਵੱਡੀ ਪ੍ਰੀਤ ਇਹਨਾਂ ਗੁਰਸਿੱਖਾਂ ਦੇ ਅੰਦਰ ਜਾਗ ਪਈ।
ਸਤਿਗੁਰ ਕੇ ਪਗ ਪੰਕਜ ਬੰਦੇ,
ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਸੋਹਣਿਆਂ ਜਿਹਾ ਚਰਨਾਂ ਕਮਲਾਂ ਤੇ ਇਹਨਾਂ ਸਿੱਖਾਂ ਨੇ ਵੰਦਨਾ ਕੀਤੀ, ਮੱਥਾ ਟੇਕਿਆ।
ਜਾਣੇ ਆਪਣੇ ਭਾਗ ਬਿਲੰਦੇ,
ਆਪਣੇ ਵੱਡੇ ਭਾਗ ਜਾਣੇ ਕਿ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਵੱਡੇ ਭਾਗ ਨੇ ਕਿ ਸਾਨੂੰ ਐਸੇ ਗੁਰਦੇਵ ਮਿਲੇ ਨੇ ਗੁਰੂ ਰੂਪ ਵਿੱਚ।
ਗੁਰਬਾਣੀ ਜਾਣੀ ਸੁਖ ਕਾਰਨ,
ਜਾਣਦਿਆ ਇਹਨਾਂ ਸਿੱਖਾਂ ਨੇ ਕਿ ਸਤਿਗੁਰਾਂ ਦੀ ਬਾਣੀ ਸੁੱਖਾਂ ਦਾ ਮੂਲ ਹੈ, ਸੁੱਖਾਂ ਦਾ ਕਾਰਨ ਹੈ।
ਗੁਰਬਾਣੀ ਬਹੁ ਪਤ ਤੇ ਉਧਾਰ,
ਇਹ ਗੁਰਬਾਣੀ ਬਹੁਤੇ ਪਤਤਾਂ ਨੂੰ ਪਾਪੀਆਂ ਨੂੰ ਉਧਾਰਨੇ ਵਾਲੀ ਹੈ। ਸਤਿਗੁਰਾਂ ਦੀ ਬਾਣੀ ਪਤਤਾਂ ਨੂੰ ਉਧਾਰਨ ਵਾਲੀ ਹੈ।
ਗੁਰਬਾਣੀ ਪੜ੍ਹ ਕਰ ਗਤ ਲੈ,
ਗੁਰਬਾਣੀ ਪੜ੍ਹ ਕੇ ਹੀ ਮੁਕਤੀ ਹੋ ਸਕਦੀ ਹੈ, ਗੁਰਬਾਣੀ ਸੁਣ ਕੇ ਹੀ ਕਲਿਆਣ ਹੋ ਸਕਦੀ ਹੈ।
ਜਿਉਂ ਜਿਉਂ ਪੜ੍ਹਨ ਸਦਾ ਚਿਤ ਚਾਹੀ,
ਜਿਵੇਂ ਕਿਵੇਂ ਕਰਕੇ ਰੋਜ਼ ਗੁਰਬਾਣੀ ਪੜ੍ਹਨੀ ਚਾਹੀਏ, ਰੋਜ਼ ਜਿਵੇਂ ਕਿਵੇਂ ਕਰਕੇ, ਚਾਹੇ ਇੱਕ ਪੰਗਤੀ ਰੋਜ਼ ਪੜ੍ਹੀਏ, ਪੜ੍ਹੀਏ ਜ਼ਰੂਰ। ਨਹੀਂ ਪੜ੍ਹ ਸਕਦੇ ਤੇ ਸੁਣੀਏ, ਜੇ ਨਹੀਂ ਪੜ੍ਹਨਾ ਆਉਂਦਾ ਕਿਸੇ ਨੂੰ ਤਾਂ ਸੁਣੋ, ਸੁਣਨ ਦਾ ਵੀ ਉਤਨਾ ਹੀ ਪੁੰਨ ਹੈ, ਸੁਣਨ ਦਾ ਵੀ ਉਤਨਾ ਹੀ ਮਹਾਤਮ ਹੈ। ਪਰ ਸੁਣਨ ਵੇਲੇ ਸੁਰਤ ਥੋੜੀ ਜਿਹੀ ਵੱਧ ਇਕਾਗਰ ਕਰਨੀ ਪੈਂਦੀ ਤਾਂ ਸੁਣਿਆ ਜਾਂਦਾ, ਨਹੀਂ ਤਾਂ ਜੇ ਇਕਾਗਰ ਨਾ ਹੋਵੇਗੀ ਸੁਰਤ ਤੇ ਫਿਰ ਪਤਾ ਹੀ ਨਹੀਂ ਲੱਗਦਾ ਕੀ ਗੁਰਬਾਣੀ ਦੀ ਪੰਗਤੀ ਕਹਿ ਰਹੀ। ਤੋ ਜਿਤਨੇ ਮਹਾਂਪੁਰਖ ਸਭ ਇਹੀ ਕਹਿੰਦੇ ਵੀ ਪੜ੍ਹੋ, ਇਹ ਗੁਰਸਿੱਖਾਂ ਨੇ ਵੀ ਮਨ ਚ ਇਹੀ ਪ੍ਰਣ ਕਰ ਲਿਆ ਵੀ ਪੜ੍ਹਨਾ ਜ਼ਰੂਰ ਹੈ ਗੁਰਬਾਣੀ, ਰੋਜ਼ ਬਿਨਾਂ ਨਾਗਾ ਪੜ੍ਹਨਾ ਤੇ ਸੁਣਨਾ ਹੈ ਗੁਰਬਾਣੀ ਨੂੰ।
ਅਰਥ ਸਮਝ ਕੈ ਸਮਝੇ ਬਿਨਾਂ,
ਅਰਥ ਸਮਝ ਆਉਣ ਤਾਂ ਵੀ, ਜੇ ਨਹੀਂ ਆਉਂਦੇ ਸਮਝ ਤੇ ਤਾਂ ਵੀ ਪੜ੍ਹਨੀ ਹੈ ਗੁਰਬਾਣੀ। ਅਰਥ ਸਮਝ ਆਉਣ ਵਾਹ ਭਲੀ ਚੰਗੀ ਬਾਤ, ਨਹੀਂ ਆਉਂਦੇ ਤੇ ਤਾਂ ਵੀ ਪੜ੍ਹਨਾ ਹੀ ਪੜ੍ਹਨਾ ਗੁਰਬਾਣੀ ਨੂੰ।
ਬਿਨਾਂ ਪ੍ਰੇਮ ਕੈ ਪ੍ਰੇਮ ਸੁਕਨਾ,
ਹਿਰਦੇ ਚ ਪ੍ਰੇਮ ਹੋਵੇ ਤਾਂ ਵੀ ਪੜ੍ਹੋ, ਮਨ ਕਰੇ ਤਾਂ ਵੀ ਪੜ੍ਹੋ, ਜੇ ਮਨ ਨਾ ਕਰੇ ਤਾਂ ਵੀ ਪੜ੍ਹੋ। ਕਿਉਂਕਿ ਕਈ ਵਾਰੀ ਮਨ ਕਹਿੰਦਾ ਨਹੀਂ ਅੱਜ ਰਹਿਣ ਦਿੰਦੇ, ਮਨ ਦੀ ਨਹੀਂ ਮੰਨਣੀ, ਜੇ ਮਨ ਕਹੇ ਨਾ ਨਹੀਂ ਪੜ੍ਹਨੀ ਫਿਰ ਪੜ੍ਹਨੀ ਹੈ, ਮਨ ਦੇ ਆਖੇ ਨਹੀਂ ਲੱਗਣਾ, ਜਿਹੜਾ ਮਨ ਦੇ ਆਖੇ ਲੱਗ ਗਿਆ ਉਹਦਾ ਮਨ ਮੁੱਖ ਹੋ ਗਿਆ। ਮਨ ਮੰਨੇ ਚਾਹੇ ਨਾ ਮੰਨੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹਨੀ ਹੈ।
ਪਠਨ ਨੇਮ ਗੁਰਬਾਣੀ ਕਰੇ,
ਗੁਰਬਾਣੀ ਦਾ ਨੇਮ ਬਣਾ ਕੇ ਰੋਜ਼ਾਨਾ ਨੇਮ ਸਹਿਤ ਗੁਰਬਾਣੀ ਦਾ ਪਠਨ ਕਰਨਾ ਗੁਰਸਿੱਖ ਨੇ।
ਘਟਕਾ ਜਾਮ ਕੇ ਨਿਸ ਦਿਨ ਰਰੇ,
ਨਹੀਂ ਬਹੁਤਾ ਸਮਾਂ ਘੜੀ ਪੜ੍ਹ ਲਵੇ, ਇੱਕ ਘੜੀ ਪੈਰ ਜਾਮ ਕਹਿੰਦੇ ਨੇ ਪੈਰ 3 ਘੰਟੇ, ਮਨ ਚ ਇਹੋ ਜਿਹਾ ਪ੍ਰੇਮ ਵੀ ਜੇ ਦਿਨ ਰਾਤ ਵੀ ਪੜ੍ਹਨੀ ਪਵੇ ਤੇ ਪੜ੍ਹੋ। ਐਸੇ ਐਸੇ ਗੁਰਸਿੱਖ ਦਿਨ ਰਾਤ ਬਾਣੀ ਪੜ੍ਹਨ ਵਾਲੇ ਵੀ ਹੈਣ। ਨਾਭੇ ਦਾ ਰਾਜਾ ਮਹਾਰਾਜਾ ਹੀਰਾ ਸਿੰਘ ਕਹਿਣ ਲੱਗਾ ਵੀ ਕੋਈ ਇਹੋ ਜਿਹਾ ਸਿੱਖ ਹੋਵੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਅਖੰਡ ਪਾਠ ਇੱਕੋ ਚੌਂਕੜੇ ਤੇ ਸਰਵਣ ਕਰਾਵੇ, ਕੋਈ ਹੈ ਐਸਾ ਸਿੱਖ? ਭਾਈ ਕਾਨ ਸਿੰਘ ਜੀ ਨਾਭਾ ਦੇ ਪਿਤਾ ਸਨ, ਬਾਬਾ ਨਰਾਇਣ ਸਿੰਘ ਜੀ ਉਹ ਉੱਠੇ ਉਦੋਂ ਨਹੀਂ ਕੁਝ ਕਿਹਾ ਉਹਨਾਂ, ਜਾ ਕੇ ਉਹਨਾਂ ਨੇ ਪਹਿਲਾਂ ਸਰੀਰ ਨੂੰ ਸੋਧਿਆ, ਕਿਉਂਕਿ ਲਗਾਤਾਰ ਗੁਰਬਾਣੀ ਦਾ ਪਾਠ ਕਰਨਾ ਉਹਦੇ ਲਈ ਪਹਿਲਾਂ ਸਰੀਰ ਸ਼ੁੱਧ, ਯਾਨੀ ਕਿ ਭੋਜਨ ਆਦਿਕ ਕੰਟਰੋਲ 'ਚ ਕਰਨਾ ਪੈਂਦਾ। ਕਿ ਕੁਝ ਦਿਨ ਪਹਿਲਾਂ ਭੋਜਨ ਘਟਾਉਂਦੇ ਚਲੇ ਜਾਣਾ ਪੈਂਦਾ, ਜਲ ਘਟਾਉਂਦੇ ਜਾਣਾ ਪੈਂਦਾ, ਕਿਉਂਕਿ ਮੁੜ ਕੇ ਸਰੀਰ ਦੀ ਕਿਰਿਆ ਕਰਨ ਵਾਸਤੇ ਫਿਰ ਜ਼ੋਰ ਪਵੇ ਤਾਂ ਵੀ ਔਖਾ। ਸੁਧ ਕਰਕੇ ਆ ਕੇ ਬਾਬਾ ਨਾਰਾਇਣ ਸਿੰਘ ਜੀ ਕਹਿਣ ਲੱਗੇ, ਰਾਜਾ ਸਤਿਗੁਰੂ ਜੀ ਕਿਰਪਾ ਕਰਨ ਇਹ ਸੇਵਾ ਮੇਰੇ ਕੋਲੋਂ ਲੈਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਤੇ ਬੈਠ ਕੇ ਆਰੰਭ ਕੀਤਾ, ਸੰਪੂਰਨ ਪਾਠ ਦਾ ਭੋਗ ਪਾਇਆ, ਸਮਾਪਤੀ ਕਰਕੇ ਉੱਠੇ। ਤਿੰਨ ਅਖੰਡ ਪਾਠ ਸਾਹਿਬ ਉਹਨਾਂ ਨੇ ਏਦਾਂ ਹੀ ਇੱਕੋ ਚੌਂਕੜੇ ਤੇ ਕੀਤੇ। ਮਹਾਰਾਜਾ ਹੀਰਾ ਸਿੰਘ ਇੰਨਾ ਸਤਿਕਾਰ ਕੀਤਾ ਬਾਬਾ ਨਾਰਾਇਣ ਸਿੰਘ ਜੀ ਦਾ ਵੀ ਪਾਲਕੀ 'ਚ ਬਿਠਾ ਕੇ ਮਹਿਲ 'ਚੋਂ, ਹੀਰਾ ਮਹਿਲ 'ਚੋਂ ਉਹਨਾਂ ਦੇ ਘਰ ਛੱਡਣ ਜਾਣ ਲੱਗੇ ਸੇਵਾਦਾਰ, ਅਤੇ ਅਗਲੇ ਪਾਸੇ ਖੁਦ ਆਪ ਬਾਬਾ ਨਾਰਾਇਣ ਸਿੰਘ ਜੀ ਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਵਿੱਚ ਪਾਲਕੀ 'ਚ ਬੈਠਿਆਂ ਨੂੰ, ਆਪ ਬੋਢੇ ਨੂੰ ਪਾਲਕੀ ਮਾਲ ਪਾਲਕੀ ਨੂੰ ਬੋਢਾ ਲਾਇਆ ਅਤੇ ਆਪ ਨਾਲ ਪੈਦਲ ਤੁਰੇ ਜਾਂਦੇ। ਰਸਤੇ 'ਚ ਲੋਕ ਸਾਰੇ ਨਮਸਕਾਰਾਂ ਕਰਨ, ਬਾਬਾ ਨਾਰਾਇਣ ਸਿੰਘ ਜੀ ਹੈਰਾਨ ਹੋਣ ਵੀ ਸੰਗਤ ਜਿੰਨੀ ਰਸਤੇ 'ਚ ਮਿਲਦੀ ਆ ਵੀ ਨਮਸਕਾਰਾਂ ਕਰ ਰਹੇ ਆ ਮੈਨੂੰ। ਉਹਨਾਂ ਨੂੰ ਨਹੀਂ ਪਤਾ ਵੀ ਅੱਗੇ ਰਾਜਾ ਹੀਰਾ ਸਿੰਘ ਖੁਦ ਮੋਢਿਆ ਲਾ ਕੇ ਪਾਲਕੀ ਨੂੰ ਜਾ ਰਿਹਾ। ਜਦੋਂ ਉਤਰੇ ਇੱਕਦਮ ਵੇਖਿਆ ਵੀ ਖੁਦ ਰਾਜਾ ਹੀਰਾ ਸਿੰਘ ਆਪ ਮੋਢਾ ਲਾਈ ਬੈਠਾ ਪਾਲਕੀ ਨੂੰ। ਬਾਬਾ ਜੀ ਕਹਿਣ ਲੱਗੇ ਕਿ ਬਾਬਾ ਜੀ ਇਹ ਤੁਹਾਡਾ ਸਤਿਕਾਰ ਨਹੀਂ, ਇਹ ਉਸ ਅੰਮ੍ਰਿਤ ਬਾਣੀ ਦਾ ਸਤਿਕਾਰ ਹੈ ਜੋ ਤੁਸੀਂ ਪੜ੍ਹੀ ਹੈ, ਇਹ ਉਹਦਾ ਸਨਮਾਨ ਹੈ। ਤੂੰ ਐਸੇ ਐਸੇ ਗੁਰਸਿੱਖ ਵੀ ਰਾਤ ਦਿਨ ਹੀ ਗੁਰਬਾਣੀ ਪੜ੍ਹੀ ਜਾਂਦੇ। ਇੱਥੇ ਭਾਈ ਸਾਹਿਬ ਕਹਿ ਰਹੇ, ਕਹਿੰਦੇ ਪੈਰ ਪੜ੍ਹ ਲਓ 3 ਘੰਟੇ ਨਿਸ ਦਿਨ ਰਰੈ, ਕਹਿੰਦੇ ਰਾਤ ਦਿਨ ਵੀ ਰਰੀ ਜਾਓ, ਇਹ ਬਾਣੀ ਨੇ ਭਲਾ ਹੀ ਕਰਨਾ ਹੈ।
ਚੱਲ ਆਏ ਪੁਨ ਖੇਲ ਸ਼ਿਕਾਰੀ,
ਕਹਿੰਦੇ ਸ਼ਿਕਾਰ ਖੇਡਣ ਵਾਸਤੇ ਮਹਾਰਾਜ ਜੀ ਗਏ ਸਨ, ਖੇਡ ਕੇ ਵਾਪਸ ਪਰਤ ਆਏ। ਇੱਕ ਗੁਰਬਾਣੀ ਦੇ ਇਹੋ ਜਿਹੇ ਰਸੀਏ ਗੁਰਸਿੱਖ ਸਨ, ਉਹਨਾਂ ਕਹਿਣਾ ਉਹ ਆਪ ਟਰੱਕ ਡਰਾਈਵਰ ਵੀ ਰਹੇ ਪਹਿਲਾਂ, ਤੇ ਕਹਿੰਦੇ ਅਸੀਂ 36-36 ਘੰਟੇ ਵੀ ਲਗਾਤਾਰ ਟਰੱਕ ਚਲਾਇਆ। ਕਹਿੰਦੇ ਜੇ 36 ਘੰਟੇ ਟਰੱਕ ਚਲਾ ਕੇ ਇੱਕ ਟਰੱਕ ਡਰਾਈਵਰ ਨਹੀਂ ਥੱਕਦਾ, ਕਹਿੰਦੇ ਗੁਰਬਾਣੀ ਪੜ੍ਹਦਿਆਂ 36 ਘੰਟੇ ਅਸੀਂ ਕਿਉਂ ਥੱਕੀਏ। ਕਹਿੰਦੇ ਅੱਖਾਂ ਭਾਵੇਂ ਫੁੱਲ ਜਾਣ, ਲਾਲ ਸੁਰਖ ਹੋ ਜਾਣ, ਕਹਿੰਦੇ ਫਿਰ ਵੀ ਗੁਰਬਾਣੀ ਪੜ੍ਹੀ ਜਾਈਏ, ਫਿਰ ਗੁਰਬਾਣੀ ਅੰਦਰ ਉਤਰਨੀ ਸ਼ੁਰੂ ਹੁੰਦੀ ਹੈ। ਤੋ ਗੁਰਬਾਣੀ ਦਾ ਅਭਿਆਸ ਪੁਨਾ ਪੁਨਾ ਬਾਰੰਬਾਰ ਏਦਾਂ ਦਾ ਗੁਰਸਿੱਖ ਨੇ ਕਰਨਾ, ਇਹ ਆਗਿਆ ਮਹਾਰਾਜ ਜੀ ਨੇ ਕੀਤੀ ਸ਼ਿਕਾਰ ਖੇਡ ਕੇ ਪਰਤੇ।
ਦੇਖਤ ਪਾਲਤ ਮ੍ਰਿਗਨ ਹਜ਼ਾਰੇ,
ਸੈਂਕੜੇ ਹਿਰਨ ਮਹਾਰਾਜ ਜੀ ਸ਼ਿਕਾਰ ਖੇਡਦਿਆਂ ਫੜ ਕੇ ਲਿਆਉਂਦੇ, ਉਹਨਾਂ ਨੂੰ ਪਾਲਦੇ।
ਦੇ ਉਪਦੇਸ਼ ਕਰਤ ਕਲਿਆਣੀ,
ਬੇਅੰਤ ਜੀਵਾਂ ਨੂੰ ਉਪਦੇਸ਼ ਦੇ ਕੇ ਕਲਿਆਣ ਕਰਦੇ ਹਨ।
ਪਰ ਉਪਕਾਰ ਸਦਾ ਗੁਰ ਠਾਨੀ,
ਸਦਾ ਹੀ ਪਰ ਉਪਕਾਰ ਕਰਦੇ ਮਹਾਰਾਜ। ਧੰਨ ਗੁਰੂ ਹਰਿ ਰਾਏ ਸਾਹਿਬ ਕਿਰਪਾ ਕਰਨ, ਸਾਡੇ ਅੰਦਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਨ ਸੁਣਨ ਦਾ ਪ੍ਰੇਮ ਜਾਗੇ, ਅੰਮ੍ਰਿਤ ਬਾਣੀ ਸਤਿਗੁਰਾਂ ਦੀ ਸਾਡੇ ਜੀਵਨ ਦਾ ਆਧਾਰ ਬਣੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ